ਮੇਰੀ ਪੀਰੀ ਦੇ ਮਾਲਕ ਸਤਿਗੁਰੂ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ ਸਮੂਹ ਮਾਈ ਭਾਈ ਆਪਣੀ ਰਸਨਾ ਨੂੰ ਪਵਿੱਤਰ ਕਰਦਿਆਂ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਜਨਨੀ ਰਿਧੀ ਪ੍ਰਤੀਖਤੀ ਚਹਿ ਦੇਖਨ ਮੁਖ ਚੰਦ।
ਮਾਤਾ ਜੀ ਘਰ ਵਿਚ ਉਡੀਕ ਕਰ ਰਹੇ ਸਨ ਕਿ ਅੱਜ ਸਤਿਗੁਰੂ ਜੀ ਨੇ ਅਕਾਲ ਤਖ਼ਤ ਸਾਹਿਬ ਵਿਖੇ ਦਰਸ਼ਨ ਦਿੱਤੇ ਨੇ, ਸ਼ਸਤਰ ਧਾਰਨ ਕੀਤੇ ਨੇ, ਕਦੋਂ ਘਰ ਆਵਣ ਤੇ ਮੈਂ ਉਹਨਾਂ ਨੂੰ ਸ਼ਸਤਰਧਾਰੀ ਸਰੂਪ ਵਿਚ ਵੇਖਾਂ। ਤੋ ਮਾਤਾ ਜੀ ਉਡੀਕ ਕਰ ਰਹੇ ਸਨ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਚੰਦਰਮਾ ਜੈਸੇ ਮੁਖੜੇ ਦੇ ਦਰਸ਼ਨ ਕਰਨ ਦੀ ਇੱਛਾ ਰੱਖ ਕੇ।
ਸ਼ਸਤਰ ਬਸਤਰ ਸੰਯੁਕਤ ਤਿਮ ਗੇ ਸ਼੍ਰੀ ਹਰਗੋਬਿੰਦ।
ਮਾਤਾ ਜੀ ਉਡੀਕ ਰਹੇ ਸਨ ਕਿ ਇਹਨੇ ਨੂੰ ਮੇਰੀ ਪੀਰੀ ਦੇ ਮਾਲਕ ਸਤਿਗੁਰੂ ਸ਼ਸਤਰਾਂ ਬਸਤਰਾਂ ਦੇ ਸੰਯੁਕਤ ਆਪਣਿਆਂ ਮਹਿਲਾਂ ਵਿਚ ਆਏ ਨੇ ਤੇ ਸਤਕਾਰਯੋਗ ਮਾਤਾ ਗੰਗਾ ਜੀ ਨੂੰ ਆ ਕੇ ਸਤਿਗੁਰੂ ਜੀ ਨੇ ਦਰਸ਼ਨ ਦਿੱਤੇ ਹਨ।
ਚੌਪਈ ਦੇਖ ਦੂਰ ਤੇ ਸੁੱਤ ਕੀ ਸ਼ੋਭਾ।
ਆਪਣੇ ਸਾਹਿਬਜ਼ਾਦੇ ਦੀ ਸ਼ੋਭਾ ਦੂਰੋਂ ਹੀ ਮਾਤਾ ਜੀ ਨੇ ਵੇਖੀ। ਜਦੋਂ ਸਤਿਗੁਰੂ ਜੀ ਆ ਰਹੇ ਨਾ ਮਹਿਲਾਂ ਵਿਚ ਆ ਕੇ ਪ੍ਰਵੇਸ਼ ਕੀਤਾ, ਮਾਤਾ ਜੀ ਸਜੇ ਬੈਠੇ ਸੀ। ਛੇਵੇਂ ਪਾਤਸ਼ਾਹ ਨੂੰ ਸੋਹਣੇ ਸ਼ਸਤਰਾਂ ਬਸਤਰਾਂ ਸਹਿਤ ਜਗਾ ਕਲਗੀ ਦੇ ਸਹਿਤ ਸਜਿਆ ਧਜਿਆ ਜਦੋਂ ਮਾਤਾ ਜੀ ਨੇ ਵੇਖਿਆ ਹੈ।
ਮਨੋ ਆਨੰਦ ਕੀ ਆਵਤ ਗੋਬਾ।
ਮਾਤਾ ਜੀ ਏਦਾਂ ਪ੍ਰਸੰਨ ਹੋਏ ਕਿ ਮਾਨੋ ਜਿਵੇਂ ਮਾਤਾ ਜੀ ਵਾਸਤੇ ਆਨੰਦ ਦੀ ਗੋਬਾ ਕਹਿੰਦੇ ਨੇ ਲਗਰ ਨੂੰ, ਜਿਵੇਂ ਕੋਈ ਨਵੀਂ ਲਗਰ ਫੁੱਟਦੀ ਹੈ ਨਾ ਕਿਸੇ ਦਰਖਤ ਵਿਚੋਂ, ਏਦਾਂ ਮਾਨੋ ਮਾਤਾ ਜੀ ਵਾਸਤੇ ਤਾਂ ਆਨੰਦ ਦੀ ਕੋਈ ਲਗਰ ਹੀ ਜਿਹੜੀ ਹੈ ਉਹ ਕਲੀ ਫੁੱਟ ਕੇ ਸਾਹਮਣੇ ਆ ਰਹੀ ਹੈ।
ਨਿਕਟ ਪਹੁੰਚ ਕਰ ਬੰਧਨ ਠਾਨੀ।
ਮਾਤਾ ਜੀ ਦੇ ਕੋਲ ਆ ਕੇ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਨੇ ਬੜੇ ਅਦਬ ਨਾਲ ਸਤਕਾਰ ਨਾਲ ਬੰਦਨਾ ਕੀਤੀ ਹੈ, ਮੱਥਾ ਟੇਕਿਆ ਹੈ।
ਆਸ਼ਿਕ ਦੀਨ ਕਈ ਮਰਦਬਾਨੀ।
ਮਾਤਾ ਜੀ ਨੇ ਅਸੀਸ ਦਿੱਤੀ ਹੈ। ਪੂਤਾ ਮਾਤਾ ਕੀ ਆਸੀਸ, ਨਿਵਖ ਨਾ ਬਿਸਰੋ ਤੁਮਕੋ ਹਰ ਹਰ ਸਦਾ ਭਜੋ ਜਗਦੀਸ਼, ਐਸੀ ਅਸੀਸ ਮਾਤਾ ਜੀ ਨੇ ਬਖਸ਼ਿਸ਼ ਕੀਤੀ ਹੈ।
ਚਿਤਰਤ ਜ਼ਰੀ ਮਖਮਲੀ ਮੜਿਓ।
ਕਹਿੰਦੇ ਮਾਤਾ ਜੀ ਜਿੱਥੇ ਬੈਠੇ ਨੇ ਉਥੇ ਸੋਹਣੇ ਗਿਲਮ ਗਲੀਚੇ ਵਿਛੇ ਹੋਏ ਨੇ, ਬੜੀ ਸੋਹਣੀ ਕਢਾਈ ਕੱਢੀ ਹੋਈ ਆ ਉਹਨਾਂ ਤੇ, ਬਹੁਤ ਸੋਹਣੀ ਚਿੱਤਰਕਾਰੀ ਕੀਤੀ ਹੋਈ ਹੈ।
ਅੰਤਰ ਤੇ ਦਾਸੀ ਦਰੁਤ ਕੱਢਿਓ।
ਅੰਦਰੋਂ ਦਾਸੀ ਇੱਕ ਬੜੀ ਸੋਹਣੀ ਪੁਸ਼ਾਕ ਲੈ ਕੇ ਆਈ ਹੈ ਜਿਹਦੇ ਤੇ ਬਹੁਤ ਸੋਹਣੀ ਚਿੱਤਰਕਾਰੀ ਕੀਤੀ ਹੋਈ ਕਢਾਈ ਕੱਢੀ ਹੋਈ ਹੈ।
ਬੈਠ ਮੋਰੇ ਪਰ ਟਿਗ ਮਾਤਾ।
ਤੇ ਸਾਹਮਣੇ ਉਹ ਮੋੜੇ ਦੇ ਉੱਤੇ ਵਿਛਾ ਦਿੱਤਾ ਹੈ ਕੱਪੜਾ। ਸਤਿਗੁਰੂ ਜੀ ਪਲੰਘੇ ਤੇ ਬੈਠੇ ਨੇ ਤੇ ਮਾਤਾ ਜੀ ਇੱਕ ਮੂੜਾ ਹੁੰਦਾ ਬਣਿਆ ਜਿਹਦੇ ਤੇ ਬਹੁਤ ਸੋਹਣੀ ਕਢਾਈ ਕੱਢੀ ਉਹਦੇ ਤੇ ਬੈਠੇ ਹਨ।
ਬੋਲੀ ਆਨੰਦ ਮੇ ਨੇ ਗਾਤਾ।
ਮਾਤਾ ਜੀ ਦੇ ਹਿਰਦੇ ਚ ਅੱਜ ਇੰਨਾ ਆਨੰਦ ਹੈ ਕਿ ਉਹ ਆਨੰਦ ਮਾਤਾ ਜੀ ਦੇ ਹਿਰਦੇ ਚ ਮੇਵਦਾ ਨਹੀਂ ਹੈ। ਆਪਣੇ ਅੰਦਰ ਦੀ ਖੁਸ਼ੀ ਨੂੰ ਪ੍ਰਗਟ ਕਰਦਿਆਂ ਮਾਤਾ ਜੀ ਬੋਲੇ,
ਕਉ ਸੁਤ ਸੰਗਤ ਕੇ ਤਕੇ ਆਈ।
ਪੁੱਛਦੇ ਨੇ ਲਾਲ ਜੀ ਅੱਜ ਦਰਸ਼ਨ ਦੇ ਕੇ ਆਇਓ ਸੰਗਤ ਨੂੰ, ਦੱਸੋ ਖਾਂ ਸੰਗਤ ਕਿਤਨੀ ਕੁ ਆਈ ਹੈ, ਕਿੰਨੀਆਂ ਕੁ ਸੰਗਤਾਂ ਗੁਰੂ ਘਰ ਵਿਚ ਅੱਜ ਇਕੱਤਰ ਹੋਈਆਂ ਸਨ।
ਦੇਸ਼ਨ ਕੇ ਮਸੰਦ ਸਮੁਦਾਈ।
ਬਹੁਤ ਸਾਰੇ ਦੇਸ਼ਾਂ ਦੇ ਗੁਰੂ ਘਰ ਦੇ ਜਿਹੜੇ ਮਸੰਦ ਨੇ ਉਹ ਸਭ ਚੱਲ ਕੇ ਆਏ ਹਨ।
ਲੈ ਉਪਹਾਰਨ ਮਿਲੇ ਕਿ ਨਾਈ।
ਉਹ ਜਿਹੜੇ ਮਸੰਦ ਆਏ ਨੇ ਉਹ ਪਿਟਾਵਾਂ ਲੈ ਕੇ ਆਪ ਜੀ ਨੂੰ ਮਿਲੇ ਨੇ ਜਾਂ ਨਹੀਂ ਮਿਲੇ।
ਜਿਮ ਪੂਰਬ ਤੁਮ ਪਿਤ ਕੇ ਪਾਈ।
ਜਿਵੇਂ ਤੁਹਾਡੇ ਪਿਤਾ ਜੀ ਦੇ ਪਾਸ ਉਹ ਸਾਰੇ ਮਸੰਦ ਅਨਕ ਪ੍ਰਕਾਰ ਦੀਆਂ ਪਿਟਾਵਾਂ ਲੈ ਕੇ ਸੰਗਤਾਂ ਨੂੰ ਨਾਲ ਲੈ ਕੇ ਤੁਹਾਡੇ ਪਿਤਾ ਜੀ ਨੂੰ ਮਿਲਦੇ ਸਨ, ਕਿ ਉਸੇ ਤਰ੍ਹਾਂ ਤੁਹਾਨੂੰ ਮਿਲੇ ਨੇ ਆ ਕੇ? ਏਦਾਂ ਮਾਤਾ ਜੀ ਪੁੱਛਦੇ ਨੇ।
ਸ੍ਰੀ ਹਰਗੋਬਿੰਦ ਸਕਲ ਬਤਾਇਓ।
ਜਦੋਂ ਮਾਤਾ ਜੀ ਨੇ ਸਵਾਲ ਕੀਤੇ ਤੇ ਸੁਣ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਬੋਲੇ, ਸਾਰਾ ਪ੍ਰਸੰਗ ਮਾਤਾ ਜੀ ਨੂੰ ਸੁਣਾਉਂਦਿਆਂ ਕਹਿਣ ਲੱਗੇ,
ਬ੍ਰਿੰਦ ਮਸੰਦਨ ਕੋ ਸਭ ਆਇਓ।
ਕਹਿਣ ਲੱਗੇ ਮਾਤਾ ਜੀ ਬਹੁਤ ਸਾਰੇ ਮਸੰਦ ਜਿਹੜੇ ਗੁਰੂ ਘਰ ਦੇ ਨਵੇਂ ਪੁਰਾਣੇ ਮਸੰਦ ਨੇ ਉਹ ਸਾਰੇ ਇਕੱਠੇ ਹੋ ਕੇ ਚੱਲ ਕੇ ਆਏ ਸਨ।
ਅਧਿਕ ਦੂਰ ਨੈ ਪਹੁੰਚੇ ਜੋਈ,
ਜਿਹੜੇ ਬਹੁਤ ਦੂਰ ਸਨ ਉਹ ਹਾਲੇ ਤੱਕ ਨਹੀਂ ਪਹੁੰਚ ਸਕੇ।
ਆਵਤ ਚਲੇ ਇਤੋਂ ਸਭ ਕੋਈ,
ਉਹ ਹਾਲੇ ਰਸਤੇ ਵਿੱਚ ਹੀ ਨੇ, ਹਾਲੇ ਤੱਕ ਪਹੁੰਚੇ ਨਹੀਂ, ਪਰ ਬਹੁਤ ਸਾਰੇ ਮਸੰਦ ਜਿਹੜੇ ਸਨ ਉਹ ਪਹੁੰਚ ਗਏ ਸਨ ਅੱਜ ਦਰਬਾਰ ਵਿੱਚ।
ਸ਼ਸਤਰ ਬਸਤ ਅਰ ਚੰਪਲ ਚਪਲ ਤੁਰੰਗ,
ਬੜੇ ਸੋਹਣੇ ਸ਼ਸਤਰ, ਬਹੁਤ ਸੋਹਣੇ ਬਸਤਰ ਤੇ ਚੰਗੇ ਚੰਗੇ ਵਧੀਆ ਚੰਚਲ ਘੋੜੇ।
ਆਨੇ ਸਿੱਖਨ ਸ਼ਰਧਾ ਸੰਗ,
ਅੱਜ ਸਿੱਖ ਸਾਡੇ ਕੋਲ ਬੜੀ ਸ਼ਰਧਾ ਨਾਲ ਇਹ ਚੀਜ਼ਾਂ ਲੈ ਕੇ ਆਏ ਨੇ, ਚੰਗੇ ਵਧੀਆ ਹਥਿਆਰ, ਚੰਗੇ ਘੋੜੇ ਔਰ ਬੜੇ ਬੜੇ ਸੋਹਣੇ ਬਸਤਰ ਜਿਹੜੇ ਸਨ ਉਹ ਸੰਗਤ ਲੈ ਕੇ ਅੱਜ ਸਾਡੇ ਕੋਲ ਹਾਜ਼ਰ ਹੋਈ ਸੀ।
ਅਧਿਕ ਪ੍ਰਸੰਨ ਕੀਨ ਮਨ ਮੋਰਾ,
ਉਹਨਾਂ ਨੇ ਸੰਗਤ ਨੇ ਸਿੱਖਾਂ ਨੇ ਸਾਡਾ ਮਨ ਅੱਜ ਬਹੁਤ ਪ੍ਰਸੰਨ ਕੀਤਾ। ਜਿਹੜੇ ਘੋੜੇ ਲੈ ਕੇ ਆਏ ਨੇ ਸਿੱਖ ਜਾਂ ਫਿਰ ਜਿਹੜੇ ਸ਼ਸਤਰ ਲੈ ਕੇ ਆਏ ਨੇ, ਉਹ ਸ਼ਸਤਰ ਤੇ ਘੋੜੇ ਵੇਖ ਕੇ ਸਾਡਾ ਮਨ ਬਹੁਤ ਹੀ ਪ੍ਰਸੰਨ ਹੋਇਆ।
ਕਿਨ ਹਥਿਆਰ ਦੀਨ ਕਿਨ ਕੋਰਾ,
ਕਿਸੇ ਸਿੱਖ ਨੇ ਲਿਆ ਕੇ ਚੰਗੀ ਵਧੀਆ ਤਲਵਾਰ ਭੇਟਾ ਕੀਤੀ ਹੈ, ਕਿਸੇ ਨੇ ਚੰਗਾ ਘੋੜਾ ਲਿਆ ਕੇ ਭੇਟ ਕੀਤਾ, ਕਿਸੇ ਨੇ ਢਾਲ ਭੇਟ ਕੀਤੀ, ਕਿਸੇ ਨੇ ਬੰਦੂਕ ਲਿਆ ਕੇ ਭੇਟਾ ਕੀਤੀ ਹੈ।
ਸੈਨ ਸਕੇ ਲੈ ਕੇਤਕ ਦਿਨ ਮੈਂ,
ਮਾਤਾ ਜੀ ਹੁਣ ਸ਼ਸਤਰ ਤਾਂ ਬੇਨਤੀ ਆ ਗਏ ਨੇ ਗੁਰੂ ਘਰ ਵਿਚ, ਘੋੜੇ ਵੀ ਅਨੇਕਾਂ ਹੀ ਆ ਗਏ ਨੇ, ਬਸ ਹੁਣ ਸੈਨਾ ਦੀ ਲੋੜ ਹੈ ਤੇ ਕੁਝ ਦਿਨਾਂ ਤੱਕ ਅਸੀਂ ਸੈਨਾ ਵੀ ਇਕੱਠੀ ਕਰ ਲੈਣੀ। ਮਹਾਰਾਜ ਜੀ ਦੱਸਦੇ ਨੇ ਮਾਤਾ ਜੀ ਨੂੰ ਕਿ ਮਾਤਾ ਜੀ ਹੁਣ ਸੈਨਾ ਦੀ ਕਮੀ ਹੈ, ਬਸ ਕੁਝ ਦਿਨਾਂ ਤੱਕ ਅਸੀਂ ਸੈਨਾ ਵੀ ਫੌਜ ਵੀ ਇਕੱਠੀ ਕਰ ਲੈਣੀ ਹੈ।
ਯੋਧਾ ਚੱਲ ਰਹੇ ਜੋ ਰਣ ਮੈਂ,
ਉਹ ਯੋਧੇ ਅਸੀਂ ਆਪਣੇ ਕੋਲ ਭਰਤੀ ਕਰਨੇ ਨੇ ਜਿਹੜੇ ਰਣ ਭੂਮੀ ਚ ਅਚਲ ਹੋ ਕੇ ਰਹਿਣਗੇ। ਅਚਲ ਦਾ ਮਤਲਬ ਹੈ ਜਿਹੜੇ ਚਲਾਏਮਾਨ ਨਹੀਂ ਹੋਣਗੇ, ਜਿਹੜੇ ਰਣ ਭੂਮੀ ਵਿਚ ਖਿੜੇ ਮੱਥੇ ਸਾਹਮਣੇ ਹੋ ਕੇ ਲੜਨ ਵਾਲੇ ਜੂਝਣ ਵਾਲੇ ਸੂਰਮੇ ਨੇ ਉਹ ਅਸੀਂ ਆਪਣੇ ਕੋਲ ਭਰਤੀ ਕਰਾਂਗੇ।
ਅਪਰ ਉਪਾਇਨ ਕੇ ਅੰਬਾਰ,
ਹੋਰ ਵੀ ਅਨੇਕ ਪ੍ਰਕਾਰ ਦੀਆਂ ਪਿਟਾਵਾਂ ਦੇ ਅੰਬਾਰ ਅੱਜ ਮਾਤਾ ਜੀ ਸਾਡੇ ਕੋਲ ਲੱਗੇ ਸਨ।
ਸਿੱਖਾਂ ਨੇ ਅਰਪੀ ਸ਼ਰਧਾ ਧਾਰ,
ਸਿੱਖਾਂ ਨੇ ਬੜੀ ਭਾਰੀ ਸ਼ਰਧਾ ਨੂੰ ਆਪਣੇ ਹਿਰਦੇ ਚ ਧਾਰਨ ਕਰਕੇ ਅਨੇਕ ਪ੍ਰਕਾਰ ਦੇ ਸੋਹਣੇ ਉਪਹਾਰ ਲਿਆ ਕੇ ਭੇਟਾ ਕੀਤੇ ਹਨ।
ਸ਼੍ਰੀ ਨਾਨਕ ਸਿੱਖੀ ਵਿਦਤਾਈ,
ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਜੋ ਸਿੱਖੀ ਹੈ ਉਹ ਸਾਰੇ ਜਗਤ ਵਿਚ ਵਿਦਤ ਹੈ, ਪ੍ਰਗਟ ਹੋਈ ਹੈ।
ਦੇਸ਼ ਵਿਦੇਸ਼ ਨੇ ਅਵਨੀ ਛਾਈ,
ਦੇਸ਼ਾਂ ਵਿਦੇਸ਼ਾਂ ਵਿਚ ਸਾਰੀ ਧਰਤੀ ਦੇ ਉੱਤੇ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੀ ਸਿੱਖੀ ਦਾ ਵਿਸਥਾਰ ਹੋਇਆ। ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਸਿੱਖੀ ਸੇਵ ਕੀ ਪਸਰੀ ਹੈ।
ਸੁਨ ਮਾਤਾ ਸੁਖ ਪਾਏ ਕਨੇਰਾ,
ਮਾਤਾ ਜੀ ਨੇ ਜਦੋਂ ਛੇਵੇਂ ਪਾਤਸ਼ਾਹ ਜੀ ਦੇ ਮੁਖੋਂ ਇਹ ਬਚਨ ਸੁਣੇ, ਸੁਣ ਕੇ ਬਹੁਤ ਹੀ ਪ੍ਰਸੰਨ ਹੋਏ।
ਗੁਰਤਾ ਪਾਰ ਉਚਿਤ ਸੁਤ ਮੇਰਾ,
ਜਾਣ ਗਏ ਕਿ ਗੁਰਤਾ ਗੱਦੀ ਦੇ ਭਾਰ ਨੂੰ ਸੰਭਾਲਣ ਲਈ ਮੇਰੇ ਸਾਹਿਬਜ਼ਾਦੇ ਗੁਰੂ ਹਰਗੋਬਿੰਦ ਸਾਹਿਬ ਹਰ ਪ੍ਰਕਾਰ ਨਾਲ ਸਕਸ਼ਮ ਨੇ। ਗੁਰਗੱਦੀ ਦੀ ਜਿਹੜੀ ਜ਼ਿੰਮੇਵਾਰੀ ਹੈ, ਗੁਰਤਾ ਗੱਦੀ ਦਾ ਜਿਹੜਾ ਭਾਰ ਹੈ ਉਹਨੂੰ ਸਹਾਰਨ ਵਾਸਤੇ ਗੁਰੂ ਹਰਗੋਬਿੰਦ ਸਾਹਿਬ ਜੀ ਸਕਸ਼ਮ ਹਨ।
ਦੋ ਸ਼ਮਸ਼ੀਰ ਗਰੇ ਸ਼ਮਸ਼ੀਰ,
ਦੋ ਸ਼ਮਸ਼ੀਰਾਂ ਦੋ ਤਲਵਾਰਾਂ ਮਹਾਰਾਜ ਜੀ ਨੇ ਗਾਤਰੇ ਧਾਰਨ ਕੀਤੀਆਂ ਨੇ, ਜਿਨ੍ਹਾਂ ਸ਼੍ਰੀ ਸਾਹਿਬਾਂ ਨੂੰ ਗਾਤਰੇ ਸ਼ਮਸ਼ੀਰਾਂ ਨੂੰ ਗਾਤਰੇ ਵੇਖ ਕੇ ਇਉਂ ਜਾਪਦਾ ਕਿ ਜਿਵੇਂ ਸ਼ੇਰ ਦੇ ਸਮਾਨ ਹੀ ਸਤਿਗੁਰੂ ਜੀ ਨਜ਼ਰ ਆਉਂਦੇ ਹੋਣ।
ਕਟ ਨਿਖੰਗ ਕਰ ਮੈਂ ਤਨ ਹੀਰ,
ਗੁਰਦੇਵ ਨੇ ਲੱਕ ਦੇ ਨਾਲ ਤੀਰਾਂ ਦਾ ਪੱਥਾ ਬੰਨਿਆ ਔਰ ਮੋਢੇ ਦੇ ਉੱਤੇ ਗੁਰਦੇਵ ਸੱਚੇ ਪਾਤਸ਼ਾਹ ਜੀ ਦੇ ਬਹੁਤ ਹੀ ਕਠੋਰ ਧਨਖ ਹੈ।
ਸ਼ਸਤਰਨ ਸਹਿਤ ਡੀਲ ਬਰ ਬੰਕਾ,
ਸ਼ਸਤਰਾਂ ਦੇ ਸਹਿਤ ਮਹਾਰਾਜ ਜੀ ਦੇ ਸਰੀਰ ਦੀ ਜਿਹੜੀ ਕੱਦ ਕਾਠੀ ਹੈ, ਡੀਲ ਡੌਲ ਹੈ, ਉਹ ਬੜੀ ਉੱਚੀ ਲੰਮੀ ਆ ਤੇ ਬੰਕੇ ਨੌਜਵਾਨ ਹਨ।
ਸੁਖਦ ਸੇਵਕਨ ਰਿਪਨ ਅਤੰਕਾ,
ਆਪਣੇ ਸਿੱਖਾਂ ਤੇ ਸੇਵਕਾਂ ਨੂੰ ਸੁਖ ਦੇਣ ਵਾਲੇ ਨੇ ਔਰ ਦੁਸ਼ਮਣਾਂ ਨੂੰ ਭੈ ਦੇਣ ਵਾਲੇ ਨੇ। ਖਾਲਸਾ ਜੀ, ਸ਼ੇਰਨੀ ਜਦੋਂ ਆਪਣੇ ਬੱਚਿਆਂ ਨੂੰ ਦੰਦਾਂ ਵਿਚ ਲੈਂਦੀ ਹੈ ਨਾ, ਮਜਾਲ ਹੈ ਆਪਣੇ ਬੱਚਿਆਂ ਨੂੰ ਮਾੜਾ ਮੋਟਾ ਦੰਦ ਵੀ ਚੁੱਭਣ ਦੇਵੇ। ਜਿਹੜੇ ਦੰਦ ਉਹਦੇ ਆਪਣੇ ਬੱਚਿਆਂ ਵਾਸਤੇ ਰੱਖਿਆ ਕਰਨ ਵਾਲੇ ਨੇ, ਉਹੀ ਦੰਦ ਦੂਸਰੇ ਸ਼ਿਕਾਰ ਲਈ ਪਾੜ ਕੇ ਰੱਖ ਦੇਣ ਵਾਲੇ ਹਨ, ਬੜੇ ਭਿਆਨਕ। ਇਸੇ ਤਰ੍ਹਾਂ ਸਤਿਗੁਰੂ ਜੀ ਦਾ ਸ਼ਸਤਰਧਾਰੀ ਸਰੂਪ ਹੈ, ਸਿੱਖਾਂ ਵਾਸਤੇ ਪਾਲਣ ਵਾਲਾ ਹੈ ਔਰ ਵੈਰੀਆਂ ਲਈ ਦੁਸ਼ਮਣਾਂ ਲਈ ਭੈਦਾਇਕ ਹੈ। ਉਹਨਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਸਰੂਪ ਡਰਾਵਣਾ ਤੇ ਭਿਆਨਕ ਪ੍ਰਤੀਤ ਹੁੰਦਾ ਹੈ।
ਨਿਕਟ ਮਾਤ ਕੇ ਤਕ ਕਾਲਾ।
ਕੁਝ ਸਮਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਤਿਕਾਰਯੋਗ ਜਗਤ ਮਾਤਾ ਗੰਗਾ ਜੀ ਕੋਲ ਬੈਠ ਕੇ ਦਰਸ਼ਨ ਦਿੰਦੇ ਰਹੇ।
ਨਮੋ ਕਰੀ ਉਠ ਆਏ ਕਿਰਪਾਲਾ।
ਮਾਤਾ ਜੀ ਨੂੰ ਵੰਦਨਾ ਕਰਕੇ ਨਮਸਕਾਰ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਉੱਠੇ ਹਨ।
ਨਿਜ ਬੈਠਕ ਮੈਂ ਤੇਰੇ ਪ੍ਰਿਯੰਕਾ।
ਸਤਿਗੁਰੂ ਗਰੀਬ ਨਵਾਜ ਜੀ ਆਪਣੀ ਬੈਠਕ ਵਿਚ ਜਿੱਥੇ ਗੁਰਦੇਵ ਦਾ ਆਸਣ ਸੀ ਉਥੇ ਆਣ ਕੇ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਬੈਠ ਗਏ ਸਜ ਗਏ।
ਸ਼ਸਤਰ ਉਤਾਰ ਗੁਰੂ ਅਕਲੰਕਾ।
ਅਕਲੰਕ ਕਹੀਏ ਕਲੰਕ ਰਹਿਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਨਿਸ਼ਕਲੰਕ ਗੁਰਦੇਵ ਜੀ ਨੇ ਆਪਣੇ ਸ਼ਸਤਰ ਆਪਣੇ ਗਾਤਰਿਓ ਉਤਾਰੇ ਹਨ।
ਦੋਇ ਕਾ ਟਿਕਾ ਲਗ ਸੁਖ ਮੈਂ ਆਏ।
ਔਰ ਉਹ ਸ਼ਸਤਰ ਗੁਰਦੇਵ ਨੇ ਉੱਚੇ ਥਾਂ ਤੇ ਰੱਖੇ ਨੇ ਆਰਾਮ ਕਰਨ ਵਾਸਤੇ। ਗੁਰਦੇਵ ਨੇ ਵੱਡੀਆਂ ਤਲਵਾਰਾਂ ਤੇ ਤੀਰਾਂ ਦਾ ਪੱਥਾ ਤੇ ਕਮਾਨ ਉਹ ਉਤਾਰ ਕੇ ਮਹਾਰਾਜ ਜੀ ਨੇ ਸ਼ਸਤਰ ਸਤਿਕਾਰ ਨਾਲ ਰੱਖੇ ਨੇ ਔਰ ਦੋ ਘੜੀਆਂ ਆਪਣੇ ਪਲੰਘੇ ਤੇ ਬਿਰਾਜਣ ਵਾਸਤੇ ਪਾਤਸ਼ਾਹ ਜੀ ਲੇਟੇ ਹਨ।
ਬੋਰ ਉਟੇ ਲੋਚਨ ਬਿਕਸਾਏ।
ਦੋ ਘੜੀਆਂ ਗੁਰਦੇਵ ਨੇ ਆਰਾਮ ਕੀਤਾ ਕਿਉਂਕਿ ਦੁਪਹਿਰ ਦਾ ਸਮਾਂ ਸੀ। ਉਹ ਭੋਜਨ ਛਕਣ ਤੋਂ ਬਾਅਦ ਦੋ ਢਾਈ ਘੜੀਆਂ ਆਰਾਮ ਕੀਤਾ। ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਪਣੇ ਨੇਤਰ ਖੋਲੇ ਹਨ।
ਚੜ ਤੁਰੰਗ ਪਰ ਬਾਹਰ ਜੋਵੇ।
ਉਹ ਦੁਪਹਿਰ ਦੇ ਸਮੇਂ ਮਹਾਰਾਜ ਜੀ ਨੇ ਜਲ ਪਾਣੀ ਵਰਤਿਆ, ਰਗੜਾ ਲਾਇਆ ਗਿਆ ਹੈ, ਸ਼ਰਦਾਈ ਆਦਿਕ ਬਣਾਈ ਗਈ। ਮਹਾਰਾਜ ਸੱਚੇ ਪਾਤਸ਼ਾਹ ਕਿਉਂਕਿ ਗਰਮੀਆਂ ਦੇ ਦਿਨ ਹਨ, ਉਹ ਸ਼ਰਦਾਈ ਦਾ ਬਾਟਾ ਛਕਿਆ ਛੇਵੇਂ ਪਾਤਸ਼ਾਹ ਨੇ। ਫਿਰ ਘੋੜੇ ਤੇ ਸਵਾਰ ਹੋ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਾਹਰ ਆਏ ਹਨ।
ਕਰੇ ਅਖੀਰ ਬ੍ਰਿਤ ਕੀ ਲੀਲਾ।
ਤਾਰ ਖੇਡਣ ਵਾਸਤੇ ਚੜੇ ਨੇ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਮਹਾਰਾਜ, ਕਿਉਂਕਿ ਸ਼ਿਕਾਰ ਖੇਡਣਾ ਖਾਲਸਾ ਜੀ ਜ਼ਰੂਰੀ ਸੀ। ਰਾਜਿਆਂ ਦੀ ਲੀਲਾ ਹੁੰਦੀ ਹੈ ਸ਼ਿਕਾਰ ਖੇਡਣਾ। ਸ਼ਿਕਾਰ ਖੇਡਣ ਦੇ ਨਾਲ ਦੋ ਚੀਜ਼ਾਂ ਜਿਹੜੀਆਂ ਨੇ ਉਹ ਪ੍ਰਾਪਤ ਹੁੰਦੀਆਂ ਨੇ ਸੂਰਮਿਆਂ ਨੂੰ। ਪ੍ਰਥਮ ਇੱਕ ਸ਼ਸਤਰਾਂ ਦਾ ਅਭਿਆਸ ਹੁੰਦਾ। ਜਦੋਂ ਸ਼ਿਕਾਰ ਖੇਡਦੇ ਐ ਤੋ ਸ਼ਸਤਰ ਚਲਾਉਂਦੇ ਨੇ, ਸ਼ਸਤਰ ਚਲਾ ਕੇ ਜਦੋਂ ਜਾਨਵਰਾਂ ਨੂੰ ਸ਼ਿਕਾਰ ਨੂੰ ਮਾਰਿਆ ਜਾਂਦਾ ਤੇ ਸ਼ਸਤਰ ਚਲਾਉਣ ਦਾ ਅਭਿਆਸ ਹੁੰਦਾ। ਦੂਸਰਾ ਜਦੋਂ ਸ਼ਿਕਾਰ ਖੇਡਦੇ ਨੇ ਹਿਰਦੇ ਵਿੱਚ ਸੂਰਮਤਾਈ ਭਰਦੀ ਹੈ। ਸ਼ਿਕਾਰ ਨੂੰ ਮਾਰਦਿਆਂ ਜਦੋਂ ਉਹਦਾ ਖੂਨ ਡੁੱਲਦਾ ਹੈ ਤੇ ਡੁੱਲਦਾ ਹੋਇਆ ਖੂਨ ਜਦੋਂ ਸੂਰਮਾ ਤੱਕਦਾ ਤਾਂ ਉਹਦਾ ਹਿਰਦਾ ਦਲੇਰ ਬਣਦਾ ਹੈ। ਇਸ ਲਈ ਦੋ ਕਾਰਨ ਸਨ ਸ਼ਿਕਾਰ ਖੇਡਣ ਦੇ, ਇਹ ਜ਼ਰੂਰੀ ਸਨ। ਤੋ ਮਹਾਰਾਜ ਛੇਵੇਂ ਪਾਤਸ਼ਾਹ ਜੀ ਅੱਜ ਸ਼ਿਕਾਰ ਤੇ ਚੜੇ ਹਨ, ਸ਼ਿਕਾਰ ਖੇਡਣ ਲਈ ਦੂਰ ਤੱਕ ਗਏ ਹਨ।
ਧਰੇ ਸ਼ਸਤਰ ਕਰ ਅੰਗ ਛਬੀਲਾ।
ਸ਼ਸਤਰ ਧਾਰਨ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਸੋਹਣੇ ਛੈਲ ਛਬੀਲੇ ਅੰਗਾਂ ਦੇ ਸਹਿਤ ਜਾ ਰਹੇ ਨੇ।
ਆਏ ਅਕਾਲ ਤਖਤ ਪਰ ਸੋਏ।
ਸ਼ਾਮ ਦੇ ਸਮੇਂ ਕੁਝ ਸਮੇਂ ਲਈ ਸ਼ਿਕਾਰ ਖੇਡਣ ਤੋਂ ਬਾਅਦ ਮਹਾਰਾਜ ਜੀ ਸ਼ਾਮ ਨੂੰ ਜਦੋਂ ਸੰਧਿਆ ਜਾਂ ਵੇਲਾ ਹੋਇਆ, ਸੂਰਜ ਛੁਪਣ ਲੱਗਾ ਤੇ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਸ੍ਰੀ ਅਕਾਲ ਤਖਤ ਸਾਹਿਬ ਤੇ ਆਣ ਕੇ ਸ਼ੋਭਨੀਕ ਹੋਏ ਨੇ।
ਲਗੇ ਦੀਵਾਨ ਪਿਖੇ ਮਨ ਮੋਹੇ।
ਸ੍ਰੀ ਅਕਾਲ ਤਖਤ ਸਾਹਿਬ ਤੇ ਮਹਾਰਾਜ ਜੀ ਨੇ ਸ਼ਾਮ ਦਾ ਦੀਵਾਨ ਸਜਾਇਆ। ਸਜੇ ਹੋਏ ਦੀਵਾਨ ਵਿਚ ਸੰਗਤਾਂ ਦਰਸ਼ਨ ਕਰਦੀਆਂ ਨੇ ਔਰ ਦਰਸ਼ਨ ਕਰਕੇ ਸਿੱਖਾਂ ਦੇ ਮਨ ਮੋਹਿਤ ਹੁੰਦੇ ਹਨ।
ਸੋਦਰ ਚੌਂਕੀ ਸ਼ਬਦ ਸੁਨੰਤੇ।
ਸੋਦਰ ਦੀ ਚੌਂਕੀ ਮਹਾਰਾਜ ਜੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਬੈਠ ਕੇ ਸਰਵਣ ਕੀਤੀ ਹੈ। ਗੁਰੂ ਖਾਲਸਾ ਜੀ ਅੰਮ੍ਰਿਤ ਵੇਲੇ ਦੇ ਨਿਤ ਨੇਮ ਤੋਂ ਬਾਅਦ ਜਦੋਂ ਸਿੱਖ ਸਾਰਾ ਦਿਨ ਕਿਰਤ ਬਿਰਤ ਵਿਚ ਵਿਅਸਤ ਹੁੰਦਾ ਹੈ ਤੋ ਕਿਰਤ ਬਿਰਤ ਤੋਂ ਉਪਰਾਮ ਹੋ ਕੇ ਸ਼ਾਮ ਦੇ ਸਮੇਂ ਕੁਝ ਸਮਾਂ ਇਕਾਂਤ ਵਿਚ ਬੈਠ ਕੇ ਸੋਦਰ ਪੜਦਾ ਤਾਂ ਸਾਰੇ ਦਿਨ ਦੀ ਜਿਹੜੀ ਭੱਜ ਦੌੜ ਦੇ ਨਾਲ ਮਨ ਅਸ਼ਾਂਤ ਹੁੰਦਾ, ਸੋਦਰ ਦੀ ਬਾਣੀ ਨਾਲ ਇਹਦਾ ਮਨ ਕੁਝ ਸਮੇਂ ਲਈ ਟਿਕਾ ਵਿਚ ਸ਼ਾਂਤੀ ਵਿਚ ਆਉਂਦਾ ਹੈ ਔਰ ਉਸੇ ਟਿਕਾ ਦੇ ਸਹਿਤ ਭੋਜਨ ਛਕਣ ਤੋਂ ਉਪਰਾਂਤ ਸੋਹਿਲਾ ਸਾਹਿਬ ਦੀ ਬਾਣੀ ਪੜਦਿਆਂ ਸਿੱਖ ਜਦੋਂ ਆਪਣੇ ਪਲੰਘੇ ਤੇ ਪੈਂਦਾ ਹੈ ਤੇ ਬੜੇ ਸੁੱਖ ਦੀ ਨੀਂਦ ਆਉਂਦੀ ਹੈ ਔਰ ਉਸ ਸੁੱਖ ਦੀ ਨੀਂਦ ਸਹਿਤ ਸੌਂ ਕੇ ਫਿਰ ਸੁਬਹ ਅੰਮ੍ਰਿਤ ਵੇਲੇ ਦੀ ਸੰਭਾਲ ਕਰਦਾ ਹੈ। तो गरीब नवाज पातशाह ने बड़ी बड़ी दया करके सानू नितनेम जड़ा दिता ना कि अमृत वेले नितनेम तो बाद फिर संध्या समय सोदर दा नितनेम सोदर आरती गा भी है। तो महाराज छेवें पातशाह जी अकाल तख्त साहब ते बैठे ने और सोदर दी चौंकी दे शब्द महाराज जी ने बैठ के सुने हन।
संगत आए रूप दर्शन ते
संगता ने आके महाराज छेवें पातशाह जी दे सोहने स्वरूप दे दर्शन कीते हन।
मोहर जाए निज महल मजारा
सोदर दी चौंकी दी समाप्ति होई उपरंत गरीब नवाज पातशाह जी अपने महलां विच गए हन।
अनेक स्वाद के अचे आहारा
कई तरह दे भोजन पकवान महाराज जी लई तैयार होए सन। सतगुरु छेवें पातशाह जी ने लंगर प्रशादा छकिया है।
जाम गए जामन सुपतावे
जदों पैर करात बीत गई पातशाह जी ने भोजन छकन तो बाद एक पैर रात बीत गई तो उस वेले महाराज सच्चे पातशाह जी अपने सुखासना ते विराजमान हुए ने।
रहे जाम उठ सोच नहावे
तकरीबन दो पैर महाराज जी रात नू सौंदे तक छे घंटे लगातार दो पैर महाराज जी विराजदे ने। फिर पिछला पैर जेड़ा अमृत वेले दा समय उठ के सतगुरु जी तैयार बर तैयार हो जांदे हन।
इस विद कर है नित व्यवहार
ए सतगुरां दी नित किरिया है ए सतगुरां दा रोज दा नित व्यवहार है।
नित प्रत बली होत दुति चार
जिवें जिवें महाराज जी दे शरीर दी उम्र वध रही है तिवें तिवें सतगुरु जी दा शरीर दिन प्रति दिन बलवान हो रहा है शरीर विच होर ज्यादा बल भर रहा है।
माझे दुआबे देश मजारी
हुण इधर माझे विच दुआबे विच मालवे विच महाराज जी दा हुक्मनामा पहुंच गया कि जिन्हां ने भाई साडी फौज विच भर्ती होना उह नचक हो के आ जाण उहनां नूं रोजीना भी देंगे चाकरी भी देंगे शस्त्र ते घोड़े भी बख्शांगे और शस्त्र विद्या भी सिखावांगे। तो महाराज जी दे बचन इधर दुआबे विच माझे ते मालवे दे इलाके च पहुंचे हन।
सुध पसरी सतगुर की सारी
सतगुरु जी दी इह खबर हुक्मनामा सारे पासे पसरिया
पए शस्त्र तारी बल भारी
के छेवें पातशाह जी बल दे सहत शस्त्र धारी दे हो के बल दे सहत बलवान होए ने।
सैन सकेलन करते उचारी
और गुरु हरगोबिंद साहब जी हुण सेना इकट्ठी करना चाहुंदे हन फौज भर्ती करना चाहुंदे हन ए गल सारे देश विच पसरी है।
सुन दोनों देशन के योद्धा
जिन्ने इलाकियां दे सिख ने योधे हन जेड़े दुआबे विच जां माझे विच जां मालवे विच जां इधर पुआध दे इलाके च जिन्ने भी सिख योधे हन
लरे मरे मारे तर क्रोधा
ओ योधे आउण लगे ने सतगुरां दे पास जेड़े लड़ के मरना जानदे ने जां फिर रण भूमि विच मारना जानदे ने। सूरमे दे दो ही धर्म ने मरना जां फिर मारना ए मरण ते मारण दी बिरती रखण वाले जेड़े सूरमे योधे हन ओ महाराज जी दे कोल आउण लगे हन।
इकट्ठे होए चार सै सूर
कहिंदे माझे दुआबे दे इलाके चो तकरीबन 400 सूरमे इकट्ठे होए 400 नौजवान चढ़दी जवानी दे जवान ओ इकट्ठे होए हन।
ईत जीव का आए हदूर
अपनी जीवका लई भी नाले सतगुरां दी फौज च भर्ती होवांगे नाले सानू तनखा मिलेगी जेदे नाल अपने परिवार दा गुजारा करांगे। तो इस बिरती दे नाल 400 जवान महाराज जी दे कोल आया
फिरे तखत पर सतगुर हीरे
जदों सतगुरु जी दे शरण च आए सन 400 सूरमे धन गुरु हरगोबिंद साहब जी महाराज उस वक्त श्री अकाल तख्त साहब ते सजे बैठे ने इन्हां ने आण के सतगुरु जी दे दर्शन कीते हन।
सब इन बंधन कर तिस बेरे
400 सूरमे सी बड़े उच्चे लम्मे जवान छैल छबीले बांके नौजवान आ के सतगुरु छेवें पातशाह नूं इन्हां ने प्रणाम कीती महाराज गुरु हरगोबिंद साहब दे चरणा ते नमस्कार कीती
बैठे नहीं खरे सब रहे
400 दे 400 सूरमे खलोते रे बैठे नहीं संगत विच ਇਹ ਖੜੇ ਖੜੋਤੇ ਹੀ ਰਹੇ
ਪਿਕ ਸ਼੍ਰੀ ਹਰਗੋਬਿੰਦ ਬਚ ਕਹੇ
ਇਹਨਾਂ ਨੂੰ ਖਲੋਤਿਆਂ ਵੇਖ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ
ਅਹੇ ਕੌਣ ਇਨ ਬੂਜਨ ਕਰੋ
ਮਹਾਰਾਜ ਜੀ ਨੇ ਮੇਵੜੇ ਨੂੰ ਪੁੱਛਿਆ ਕਹਿਣ ਲੱਗੇ ਵੀ ਇਹ ਜਿਹੜੇ ਸੂਰਮੇ ਆਏ ਖੜੇ ਆ ਸਾਹਮਣੇ ਨੌਜਵਾਨ ਇਹਨਾਂ ਨੂੰ ਪੁੱਛੋ ਵੀ ਇਹ ਕੌਣ ਨੇ ਇਹਨਾਂ ਦਾ ਆਉਣਾ ਕਿਵੇਂ ਹੋਇਆ ਇਹ ਕਿਉਂ ਆਏ ਨੇ ਸ਼ਰਨ ਚ
ਠਾਂਡੋ ਕੌਣ ਮਨੋਰਥ ਧਰੋ
ਇਹ ਸਾਰੇ ਉੱਠ ਕੇ ਖੜੇ ਨੇ ਕੋਈ ਬੈਠਾ ਨਹੀਂ ਹੈ ਸੰਗਤ ਵਿਚ ਇਹਨਾਂ ਦੇ ਮਨ ਦਾ ਕੀ ਮਨੋਰਥ ਹੈ ਇਹ ਕੀ ਕਾਮਨਾ ਰੱਖ ਕੇ ਆਏ ਹਨ
ਜਾਏ ਮੇਵਰੇ ਬੂਜਨ ਕੀ ਨੇ
ਮੇਵੜੇ ਨੇ ਜਾ ਕੇ ਉਹਨਾਂ ਸੂਰਮਿਆਂ ਨੂੰ ਜਵਾਨਾਂ ਨੂੰ ਪੁੱਛਿਆ
ਕੌਣ ਦੇਸ਼ ਤੇ ਆਏ ਨਵੀਨੇ
ਕਹਿਣ ਲੱਗੇ ਵੀ ਤੁਸੀਂ ਨਵੀਂ ਭਰਤੀ ਜਾਪਦੇ ਹੋ ਨਵੇਂ ਸੂਰਮੇ ਜਾਪਦੇ ਹੋ ਆਏ ਹੋ ਗੁਰੂ ਘਰ ਚ ਪਹਿਲੀ ਵਾਰ ਤੁਸੀਂ ਕਿਹੜੇ ਦੇਸ਼ ਚੋਂ ਚੱਲ ਕੇ ਆਇਓ ਤੁਹਾਡਾ ਕਿਹੜਾ ਇਲਾਕਾ ਹੈ
ਠਾਂਡੇ ਰਹੇ ਕਉ ਨਿਜ ਕਾਜਾ
ਦੱਸੋ ਤੁਹਾਡਾ ਕੀ ਕਾਰਜ ਹੈ ਕਿਸ ਕੰਮ ਲਈ ਚੱਲ ਕੇ ਆਏ ਹੋ
ਪੁੱਛਤੇ ਆਪ ਗਰੀਬ ਨਿਵਾਜਾ
ਧੰਨ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਆਪ ਤੁਹਾਨੂੰ ਪੁੱਛ ਰਹੇ ਨੇ ਕਿ ਤੁਸੀਂ ਕੌਣ ਹੋ ਕਿੱਥੋਂ ਆਇਓ ਤੁਹਾਡੇ ਆਉਣ ਦਾ ਕਾਰਜ ਕੀ ਹੈ
ਹੱਥ ਜੋੜ ਕਰ ਦੀਨ ਸੁਣਾਏ
ਹੱਥ ਜੋੜ ਕੇ ਅੱਗੋ ਜਿਹੜੇ ਉਹ ਜਵਾਨ ਸਨ ਬੋਲੇ ਕਹਿਣ ਲੱਗੇ
ਹਿਤ ਜੀਵਕਾ ਹਮ ਚੱਲ ਆਏ
ਕਹਿਣ ਲੱਗੇ ਜੀ ਅਸੀਂ ਤਾਂ ਆਪਣੀ ਜੀਵਕਾ ਵਾਸਤੇ ਆਏ ਆ ਚੱਲ ਕੇ ਕਿ ਸਤਿਗੁਰਾਂ ਦੇ ਕੋਲ ਆ ਕੇ ਭਰਤੀ ਹੋਵਾਂਗੇ ਔਰ ਆਪਣੀ ਉਪਜੀਵਕਾ ਨਿਭਾਵਾਂਗੇ ਅਸੀਂ ਤਾਂ ਆਪਣੀ ਰੋਜੀ ਰੋਟੀ ਲਈ ਆਏ ਹਾਂ
ਦੋਨੋਂ ਦੇਸ਼ਨ ਕੇ ਅਮਵਾਸੀ
ਅਸੀਂ ਮਾਝੇ ਦੁਆਬੇ ਤੇ ਮਾਲਵੇ ਦੇ ਇਲਾਕੇ ਚੋਂ ਆਏ ਹਾਂ
ਚਾਹਤ ਰਿਤੇ ਰਿਦੇ ਰਹਿਣ ਗੁਰਪਾਸੀ
ਔਰ ਸਾਡੀ ਇੱਛਾ ਕਿ ਅਸੀਂ ਗੁਰੂ ਹਰਗੋਬਿੰਦ ਸਾਹਿਬ ਦੇ ਪਾਸ ਰਹੀਏ ਅਸੀਂ ਇਧਰੋਂ ਮਾਝੇ ਚੋਂ ਦੁਆਬੇ ਚੋਂ ਮਹਾਰਾਜ ਕੋਈ ਤਰਨ ਤਾਰਨ ਸਾਹਿਬ ਤੋਂ ਆਇਆ ਕੋਈ ਗੋਇੰਦਵਾਲ ਸਾਹਿਬ ਤੋਂ ਕੋਈ ਖਡੂਰ ਸਾਹਿਬ ਤੋਂ ਕੋਈ ਬਾਸਰ ਕੇ ਤੋਂ ਇਸੇ ਤਰ੍ਹਾਂ ਮਹਾਰਾਜ ਜੀ ਕੋਈ ਸੁਰ ਸਿੰਘ ਤੋਂ ਆਇਆ ਚੱਲ ਕੇ ਗਰੀਬ ਨਵਾਜ ਜੀ ਕੋਈ ਚੋਲਾ ਸਾਹਿਬ ਤੋਂ ਆਇਆ ਚੱਲ ਕੇ ਮਹਾਰਾਜ ਬਹੁਤ ਸਾਰੇ ਕੋਈ ਗੱਗੋ ਬੂਹੇ ਤੋਂ ਚੱਲ ਕੇ ਆਇਆ ਬੇਅੰਤ ਸੰਗਤਾਂ ਆਈਆਂ ਨੇ ਇਧਰ ਮਾਲਵੇ ਵਿੱਚੋਂ ਮਹਾਰਾਜ ਕੋਈ ਬਠਿੰਡੇ ਤੋਂ ਆਇਆ ਹੈ ਕੋਈ ਸ੍ਰੀ ਮੁਕਤਸਰ ਸਾਹਿਬ ਦੇ ਖਿਦਰਾਣੇ ਦੀ ਢਾਬ ਦੇ ਇਲਾਕੇ ਤੋਂ ਚੱਲ ਕੇ ਆਏ ਨੇ ਸਿੱਖ ਇਧਰ ਦੁਆਬੇ ਤੋਂ ਮਹਾਰਾਜ ਕੋਈ ਜਲੰਧਰ ਤੋਂ ਆਇਆ ਕੋਈ ਲੁਧਿਆਣੇ ਤੋਂ ਆਇਆ ਹੈ ਕੋਈ ਮਹਾਰਾਜ ਸੱਚੇ ਪਾਤਸ਼ਾਹ ਜੀ ਹੁਸ਼ਿਆਰਪੁਰ ਦੇ ਇਲਾਕੇ ਤੋਂ ਚੱਲ ਕੇ ਆਇਆ ਏਦਾਂ ਸਤਿਗੁਰੂ ਜੀ ਇਹ ਸਾਰੇ ਯੋਧੇ ਅਸੀਂ ਇਕੱਠੇ ਹੋ ਕੇ ਆਏ ਹਾਂ ਤੁਹਾਡੀ ਸ਼ਰਨ ਦੇ ਵਿੱਚ ਆ ਕੇ ਤੁਹਾਡੇ ਕੋਲ ਭਰਤੀ ਹੋ ਕੇ ਨਾਲੇ ਤੁਹਾਡੇ ਦਰਸ਼ਨ ਕਰਾਂਗੇ ਨਾਲੇ ਸਾਡੀ ਉਪਜੀਵਕਾ ਚੱਲੇਗੀ
ਆਨ ਹਜ਼ੂਰ ਕਰੀ ਅਰਦਾਸ
ਮਹਾਰਾਜ ਅਸੀਂ ਆਪ ਜੀ ਦੀਆਂ ਫੌਜਾਂ ਵਿੱਚ ਭਰਤੀ ਹੋਣਾ ਚਾਹੁੰਦੇ ਆ ਆਪ ਜੀ ਦਾ ਹੁਕਮ ਹੈ ਵੀ ਜਿਹੜੇ ਨੌਜਵਾਨ ਨੇ ਉਹ ਆ ਕੇ ਸਾਡੇ ਕੋਲ ਭਰਤੀ ਹੋਣ ਇਸ ਕਰਕੇ ਅਸੀਂ ਆਪ ਜੀ ਦੇ ਕੋਲ ਚੱਲ ਕੇ ਆਏ ਹਾਂ ਸਾਡੇ ਤੇ ਕਿਰਪਾ ਕਰੋ
ਬਿਤ ਇਤ ਚੈਤ ਰਹਿਤ ਤੁਮ ਪਾਸ
ਮਹਾਰਾਜ ਅਸੀਂ ਤਨਖਾਹ ਤੇ ਤੁਹਾਡੇ ਕੋਲ ਰਹਿਣਾ ਚਾਹੁੰਦੇ ਆ ਨਾਲੇ ਭਰਤੀ ਹੋਵਾਂਗੇ ਨਾਲੇ ਸਾਨੂੰ ਸਾਰਿਆਂ ਨੂੰ ਤਨਖਾਹ ਮਿਲੇਗੀ ਜਿਹਦੇ ਨਾਲ ਅਸੀਂ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਕਰਾਂਗੇ
ਤਬ ਸਤਿਗੁਰ ਨੇ ਸਭ ਵਿਦ ਜਾਨੀ
ਜਦੋਂ ਇਹਨਾਂ 400 ਸੂਰਮਿਆਂ ਵੱਲ ਮਹਾਰਾਜ ਛੇਵੇਂ ਪਾਤਸ਼ਾਹ ਨੇ ਵੇਖਿਆ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਜਾਣੀ ਜਾਣ ਗੁਰੂ ਹਰਗੋਬਿੰਦ ਸਾਹਿਬ ਜੀ ਜਾਣ ਗਏ
ਜਨਮ ਤਰਿਓ ਸੁਰ ਗਨ ਜਗਿਆਨੀ
ਮਹਾਰਾਜ ਜੀ ਸਮਝ ਗਏ ਵੀ ਇਹ ਉਹ ਨੇ ਸਾਰੇ ਦੇਵਤੇ ਧਰਤੀ ਤੇ ਜਨਮ ਲੈ ਕੇ ਆਏ ਨੇ ਜਿਨ੍ਹਾਂ ਨੇ ਸਾਡੇ ਨਾਲ ਰਲ ਕੇ ਮਲੇਛਾਂ ਨਾਲ ਜੰਗ ਲੜਨਾ ਹੈ
ਸਤਿ ਸ੍ਰੀ ਅਕਾਲ
ਇਹ ਦੇਵ ਨੇ ਜਿਹੜੇ ਇਸ ਧਰਤੀ ਤੇ ਜਨਮ ਧਾਰ ਕੇ ਆਏ ਹਨ
ਬ੍ਰਿੰਦ ਗ੍ਰਾਮਪੁਰ ਮੈਂ ਸਮੁਦਾਏ
ਅਨੇਕਾਂ ਪਿੰਡਾਂ ਗ੍ਰਾਮਾਂ ਸ਼ਹਿਰਾਂ ਦੇ ਵਿੱਚ ਜਨਮੇ ਹਨ
ਬਹੁ ਜਾਤਨ ਕੇ ਘਰ ਜਨਮ ਆਏ
ਕਈ ਜਾਤੀਆਂ ਬਰਾਦਰੀਆਂ ਦੇ ਲੋਕਾਂ ਦੇ ਘਰਾਂ ਵਿੱਚ ਜਨਮੇ ਹਨ
ਤਿਜ ਬਾਹਜ ਬਿਟ ਸ਼ੂਦਰਨ ਤਾਮੋ
ਕੋਈ ਬ੍ਰਾਹਮਣ ਦੇ ਘਰੇ ਜਨਮਿਆ ਤੇ ਕੋਈ ਖੱਤਰੀ ਦੇ ਘਰੇ ਜਨਮਿਆ ਤੇ ਕੋਈ ਵੈਸ਼ ਦੇ ਕੋਈ ਸ਼ੂਦਰ ਦੇ ਕੋਈ ਲੁਹਾਰਾਂ ਦੇ ਕੋਈ ਤਰਖਾਣਾ ਦੇ ਇਸੇ ਤਰ੍ਹਾਂ ਕੋਈ ਅਨੇਕ ਪ੍ਰਕਾਰ ਦੀਆਂ ਜਿਹੜੀਆਂ ਜਾਤੀਆਂ ਹਨ ਉਹਨਾਂ ਜਾਤੀਆਂ ਦੇ ਵਿੱਚ ਇਹ ਜਨਮ ਲੈ ਕੇ ਉਹਨਾਂ ਪਰਿਵਾਰਾਂ ਵਿੱਚ ਆਏ ਹਨ।
ਲੀਨਸ ਜਨਮ ਹਮਾਰੇ ਕਾਮੋ,
ਇਹ ਸਾਡੇ ਕਾਰਜ ਵਾਸਤੇ ਜਨਮ ਲੈ ਕੇ ਆਏ ਨੇ, ਦੇਵਤੇ ਨੇ ਜਿਹੜੇ ਧਰਤੀ ਤੇ ਉਤਰੇ ਹਨ।
ਸੋ ਅਬ ਸੁਧ ਕਰ ਸਭ ਚਲ ਆਏ,
ਹੁਣ ਜਦੋਂ ਇਹਨਾਂ ਨੂੰ ਖਬਰ ਹੋਈ ਹੈ ਕਿ ਅਸੀਂ ਸ਼ਸਤਰ ਧਾਰ ਲਏ ਨੇ, ਅਸੀਂ ਫੌਜ ਭਰਤੀ ਕਰਨੀ ਹੈ, ਇਹ ਸੁਣ ਕੇ ਸਾਰੇ ਇਕੱਠੇ ਹੋ ਕੇ ਆ ਗਏ ਨੇ ਸਾਡੀ ਸ਼ਰਨ ਵਿੱਚ।
ਹਨੇ ਤੁਰਤ ਗਨ ਜੰਗ ਮਚਾਏ,
ਇਹਨਾਂ ਨੂੰ ਪਤਾ ਹੈ ਹੁਣ ਕਿ ਆਉਣ ਵਾਲੇ ਸਮੇਂ ਚ ਅਸੀਂ ਜੰਗ ਯੁੱਧ ਰਚਨੇ ਨੇ, ਔਰ ਜਿਸ ਜੰਗ ਯੁੱਧ ਵਿੱਚ ਮਲੇਛਾਂ ਤੇ ਤੁਰਕਾਂ ਦਾ ਨਾਸ਼ ਕਰਨਾ ਹੈ।
ਕਰਿਓ ਹੁਕਮ ਸਭ ਇਨ ਲਿਓ ਰਾਖ,
ਸਤਿਗੁਰੂ ਜੀ ਨੇ ਹੁਕਮ ਕੀਤਾ ਵੀ ਨਾ 400 ਦੇ 400 ਸੂਰਮਿਆਂ ਨੂੰ ਭਰਤੀ ਕਰ ਲੋ, ਇਹਨਾਂ ਦੇ ਹੋਲੀਏ ਲਿਖ ਲੋ। ਅੱਜ ਕੱਲ ਤਾਂ ਫੋਟੋਆਂ ਖਿੱਚੀਆਂ ਜਾਂਦੀਆਂ, ਉਦੋਂ ਮੁਹਾਂਦਰਾ ਲਿਖਿਆ ਜਾਂਦਾ ਸੀ, ਹੋਲੀਆ ਲਿਖਿਆ ਜਾਂਦਾ ਸੀ ਵੀ ਅੱਖਾਂ ਕਿਹੋ ਜਿਹੇ ਰੰਗ ਹੈ, ਚਿਹਰਾ ਕਿਹੋ ਜਿਹਾ, ਇਹੀ ਨਿਸ਼ਾਨੀ ਹੁੰਦੀ ਸੀ। ਸਰੀਰ ਤੇ ਕਿਹਦਾ ਕੋਈ ਮਾਰਕ ਲੱਗਾ ਹੈ ਜਾਂ ਫਿਰ ਕੱਦ ਕਾਠੀ ਕਿੰਨੀ ਕੁ ਹੈ, ਉਹ ਸਾਰਾ ਵੇਖਿਆ ਜਾਂਦਾ ਸੀ। ਮਹਾਰਾਜ ਜੀ ਨੇ ਆਖਿਆ ਇਹਨਾਂ ਦੇ ਹੋਲੀਏ ਲਿਖ ਕੇ ਜਥਾ ਸ਼ਕਤ ਜਿਹਦੀ ਜਿਹਦੀ ਜਿੰਨੀ ਤਨਖਾਹ ਬਣਦੀ ਹੈ ਉਹਦੇ ਮੁਤਾਬਕ ਇਹਨਾਂ ਨੂੰ ਤਨਖਾਹਾਂ ਦਿੱਤੀਆਂ ਜਾਣ, ਔਰ ਗੁਰੂ ਕੀ ਫੌਜ ਦੇ ਵਿੱਚ ਇਹਨਾਂ ਨੂੰ ਸਿਪਾਹੀਆਂ ਚ ਭਰਤੀ ਕਰ ਲਿਆ ਜਾਵੇ।
ਦੀਗ ਵਿਖੇ ਦਿਓ ਭੋਜਨ ਪਾਕ,
ਔਰ ਲੰਗਰ ਵਿੱਚ ਹੁਕਮ ਕਰ ਦਿੱਤਾ ਵੀ ਇਹਨਾਂ ਨੂੰ ਖੁੱਲਾ ਲੰਗਰ ਦੇਣਾ ਛਕਣ ਵਾਸਤੇ, ਕਿਉਂਕਿ ਜਦੋਂ ਖੁੱਲਾ ਛਕਣਗੇ ਤੇ ਫਿਰ ਤਾਂ ਹੀ ਸਰੀਰ ਬਲੀ ਹੋਣਗੇ, ਕਸਰਤ ਕਰਨਗੇ, ਮਿਹਨਤ ਕਰਨਗੇ, ਜੰਗ ਯੁੱਧ ਲੜਨਗੇ।
ਨਿਕਟ ਬੁਲਾਏ ਬਿਲੋਕਨ ਕਰੇ,
ਉਹ ਜਿਹੜੇ 400 ਸੂਰਮਾ ਆਇਆ ਨਾ ਸਤਿਗੁਰਾਂ ਦੇ ਕੋਲ ਜਵਾਨ, ਮਹਾਰਾਜ ਜੀ ਕੱਲੇ ਕੱਲੇ ਨੂੰ ਕੋਲ ਸੱਦ ਕੇ ਤੇ ਬੁਲਾ ਕੇ ਵੇਖਦੇ ਨੇ ਉਹਨਾਂ ਵੱਲ।
ਨਹੀਂ ਬੈਸ ਸਭ ਕੀ ਬਲ ਭਰੇ,
ਵੇਖਦੇ ਨੇ ਵੀ ਸਾਰੇ ਨਵੀਂ ਉਮਰ ਦੇ ਹੀ ਨੇ, ਕੋਈ ਪੁਰਾਣੀ ਉਮਰ ਦਾ ਨਹੀਂ ਹੈ, ਸਾਰੇ ਨਵੀਂ ਉਮਰ ਦੇ ਹੀ ਨੇ। ਕਈਆਂ ਦੇ ਸਰੀਰਾਂ ਚ ਹਾਲੇ ਬਲ ਭਰ ਰਿਹਾ ਤੇ ਕਈਆਂ ਦੇ ਸਰੀਰਾਂ ਵਿੱਚ ਬਲ ਭਰ ਚੁੱਕਾ ਹੈ।
ਕਿਸਕੇ ਸ਼ਮਸ ਅਲਪਈ ਆਈ,
ਹਾਲੇ ਨਵੀਂ ਉਮਰ ਦੇ ਸਨ, ਕਿਸੇ ਦੇ ਹਾਲੇ ਥੋੜਾ ਥੋੜਾ ਦਾੜਾ ਉਤਰਿਆ, ਬਹੁਤਾ ਦਾੜਾ ਨਹੀਂ, ਕਹਿੰਦੇ ਥੋੜਾ ਥੋੜਾ ਦਾੜਾ ਉਤਰਿਆ ਕਈ ਸੂਰਮਿਆਂ ਦੇ।
ਕਿਸਕੇ ਨਹਿ ਇੱਕ ਸਮ ਸਮੁਦਾਈ,
ਕਹਿੰਦੇ ਕਈ ਤਾਂ ਐਸੇ ਵੀ ਨੇ ਹਾਲੇ ਦਾੜਾ ਉਤਰਿਆ ਹੀ ਨਹੀਂ, ਤੇ ਕਈਆਂ ਦੇ ਹਾਲੇ ਕੇਵਲ ਠੋਡੀ ਦੇ ਉੱਤੇ ਥੋੜੇ ਥੋੜੇ ਲੂਏ ਜੇ ਕੇਸ ਜਿਹੜੇ ਨੇ ਉਹ ਨਜ਼ਰ ਆਉਂਦੇ ਹਨ।
20-25 ਸਨ ਬੈ ਸਰੀਰ,
ਕਿੰਨੇ ਕੁ ਉਮਰ ਆ ਇਹਨਾਂ ਦੀ, 20 ਸਾਲ ਤੋਂ ਲੈ ਕੇ 25 ਸਾਲ ਦੀ ਉਮਰ ਦੇ ਵਿਚਕਾਰ, ਕਈ 17-18 ਸਾਲ ਦੇ ਵੀ ਨੇ, ਜਿਆਦਾ ਜਿਹੜੇ ਇਹਨਾਂ ਵਿੱਚ ਸੂਰਮੇ ਨੇ ਉਹ 20 ਸਾਲ ਤੋਂ 25 ਸਾਲ ਤੱਕ ਦੀ ਉਮਰ ਦੇ ਹਨ।
ਸ਼ਸਤਰ ਸਵਸਤਰ ਨਹੀਂ ਕਿਸ ਤੀਰ,
ਹੁਣ ਇਹ ਜਿਹੜੇ ਸੂਰਮੇ ਆਏ ਨੇ ਇਹਨਾਂ ਕੋਲ ਨਾ ਤਾਂ ਸ਼ਸਤਰ ਨੇ ਨਾ ਚੰਗੇ ਬਸਤਰ ਨੇ, ਕਿਉਂਕਿ ਗਰੀਬ ਪਰਿਵਾਰਾਂ ਚੋਂ ਕੋਈ ਕਿਸੇ ਚੋਂ ਆਇਆ, ਇਹਨਾਂ ਕੋਲ ਨਾ ਕਿਸੇ ਕੋਲ ਸ਼ਸਤਰ ਨੇ ਤੇ ਨਾ ਹੀ ਤਨ ਤੇ ਪਾਉਣ ਲਈ ਚੰਗੇ ਬਸਤਰ ਨੇ, ਸਤਿਗੁਰੂ ਕੱਲੇ ਕੱਲੇ ਨੂੰ ਵੇਖ ਰਹੇ ਨੇ।
ਜਿਨਕੋ ਤੁਰਕ ਗਵਾਰ ਕਹੰਤੇ,
ਉਹ ਲੋਕ ਨੇ ਜਿਹੜੇ ਸਤਿਗੁਰਾਂ ਕੋਲ ਆਏ ਨੇ ਜਿਨ੍ਹਾਂ ਨੂੰ ਤੁਰਕ ਜਿਹੜੇ ਸਨ ਗਵਾਰ ਦੱਸਦੇ ਸੀ ਵੀ ਇਹਦਾ ਗਵਾਰ ਨੇ, ਇਹਨਾਂ ਨੂੰ ਆਪਣੇ ਕੋਲ ਭਰਤੀ ਨਹੀਂ ਸੀ ਕਰਦੇ, ਕਹਿੰਦੇ ਨਾ ਕਿ ਲੜਨਾ ਇਹ ਸ਼ੂਦਰ ਬ੍ਰਾਹਮਣਾਂ ਨੇ ਕੀ ਲੜਾਈ ਕਰਨੀ ਹੈ, ਇਹਨਾਂ ਨੂੰ ਗਵਾਰ ਦੱਸਦੇ ਸਨ।
ਨਹਿਨ ਚਾਕਰੀ ਹਿਤ ਰਖੰਤੇ,
ਔਰ ਜਿਹੜੇ ਤੁਰਕ ਸੀ ਇਹਨਾਂ ਨੂੰ ਆਪਣੇ ਕੋਲ ਨੌਕਰੀ ਤੇ ਨਹੀਂ ਸੀ ਰੱਖਦੇ, ਆਪਣੇ ਕੋਲ ਚਾਕਰੀ ਤੇ ਨਹੀਂ ਸਨ ਰੱਖਦੇ, ਕਹਿੰਦੇ ਨਾ ਸ਼ੂਦਰਾਂ ਵੈਸ਼ਾਂ ਨੇ ਕੀ ਲੜਨਾ, ਹਲਵਾਣ ਵਾਲਿਆਂ ਨੇ ਇਹ ਭਲਾ ਕੀ ਲੜਨਗੇ, ਇਹਨਾਂ ਨੂੰ ਏਦਾਂ ਗਵਾਰ ਜਾਣ ਕੇ ਆਪਣੇ ਕੋਲ ਭਰਤੀ ਨਹੀਂ ਸੀ ਕਰਦੇ।
ਸਭ ਸਤਿਗੁਰ ਸੋ ਰਾਖਨ ਕਰੇ,
ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਨਾ ਸਾਰਿਆਂ ਨੂੰ ਆਪਣੇ ਕੋਲ ਰੱਖਿਆ, ਸਾਰਿਆਂ ਨੂੰ ਆਪਣੇ ਕੋਲ ਭਰਤੀ ਕੀਤਾ, ਜਿਨ੍ਹਾਂ ਨੂੰ ਗਵਾਰ ਕਹਿ ਕੇ ਛਿਛਕੇਰ ਦਿੰਦੇ ਸੀ ਤੁਰਕ, 6ਵੇਂ ਪਾਤਸ਼ਾਹ ਨੇ ਸਾਰਿਆਂ ਨੂੰ ਆਪਣੇ ਗਲ ਨਾਲ ਲਾਇਆ, ਕਿਉਂਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਗਰੀਬਾਂ ਨੂੰ ਨਿਵਾਜਣ ਵਾਲੇ ਗਰੀਬ ਨਿਵਾਜ ਹਨ।
ਵਸਤਰ ਸ਼ਸਤਰ ਦੇ ਸ਼ੁਭਤਾ ਤਾਰੇ,
ਗੁਰਦੇਵ ਨੇ ਹੁਕਮ ਕੀਤਾ ਜਿੰਨੇ ਸੂਰਮੇ ਆਏ ਹੈ ਇਹਨਾਂ ਸਾਰਿਆਂ ਨੂੰ ਵਧੀਆ ਵਧੀਆ ਸ਼ਸਤਰ ਦਿਓ, ਖਜ਼ਾਨੇ ਚੋਂ ਕੱਢ ਕੇ ਚੰਗੇ ਚੰਗੇ ਵਧੀਆ ਵਧੀਆ ਬਸਤਰ ਦਿਓ ਪਹਿਨਣ ਵਾਸਤੇ।
ਰਹਿਣ ਲੱਗੇ ਸਤਿਗੁਰ ਕੇ ਤੀਰ,
ਸਤਿਗੁਰੂ ਜੀ ਨੇ ਵਧੀਆ ਸ਼ਸਤਰ ਵਧੀਆ ਬਸਤਰ ਇਹਨਾਂ ਨੂੰ ਪ੍ਰਦਾਨ ਕੀਤੇ, ਇਹ ਹੁਣ ਸਤਿਗੁਰੂ ਜੀ ਦੇ ਕੋਲ ਹੀ ਰਹਿਣ ਲੱਗੇ
ਆਯੁਧ ਵਿਦਿਆ ਨਿਤ ਕਰ ਵੀਰ
ਧੰਨ ਗੁਰੂ ਹਰਗੋਬਿੰਦ ਸਾਹਿਬ ਜਿੱਥੇ ਆਪ ਸ਼ਸਤਰ ਵਿਦਿਆ ਦਾ ਰੋਜ਼ ਅਭਿਆਸ ਕਰਦੇ ਇਹਨਾਂ ਨੂੰ ਵੀ ਕਰਾਉਂਦੇ ਇਹਨਾਂ ਨੂੰ ਸ਼ਸਤਰ ਵਿਦਿਆ ਮਹਾਰਾਜ ਸੱਚੇ ਪਾਤਸ਼ਾਹ ਸਿਖਾਉਂਦੇ ਖਾਲਸਾ ਜੀ ਸਮੁੱਚੇ ਪੰਥ ਵਿੱਚ ਜਿਹੜੀ ਹੁਣ ਤਾਂ ਹੀ ਸ਼ਸਤਰ ਵਿਦਿਆ ਸਾਡੇ ਕੋਲ ਹੈ ਇਹ ਸ਼ਸਤਰ ਵਿਦਿਆ ਦੇ ਦਾਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਜੀ ਹਨ ਤੇ ਛੇਵੇਂ ਪਾਤਸ਼ਾਹ ਨੂੰ ਇਹ ਸ਼ਸਤਰ ਵਿਦਿਆ ਬ੍ਰਹਮ ਗਿਆਨੀ ਧੰਨ ਬਾਬਾ ਬੁੱਢਾ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਸੀ ਤੋ ਛੇਵੇਂ ਗੁਰਦੇਵ ਆਪ ਇਹਨਾਂ ਸਾਰੇ ਯੋਧਿਆਂ ਨੂੰ ਆਪਣੇ ਹੱਥੀ ਸ਼ਸਤਰ ਵਿਦਿਆ ਸਿਖਾਉਂਦੇ ਤਲਵਾਰ ਕਿਵੇਂ ਚਲਾਉਣੀ ਹੈ ਬਰਛਾ ਕਿਵੇਂ ਚਲਾਉਣਾ ਹੈ ਬੰਦੂਕ ਕਿਵੇਂ ਚਲਾਉਣੀ ਹੈ ਤੀਰ ਕਮਾਨ ਕਿਵੇਂ ਚਲਾਉਣਾ ਹੈ ਏਦਾਂ ਇਹ ਸਾਰੀ ਸ਼ਸਤਰ ਵਿਦਿਆ ਸਤਿਗੁਰੂ ਜੀ ਆਪ ਬਖਸ਼ਦੇ ਹਨ
ਖੰਡੀ ਖੜਗ ਤੁਫੰਗ ਕਮਾਨ
ਖੰਡਾ ਕਿਵੇਂ ਚਲਾਉਣਾ ਤਲਵਾਰ ਦੇ ਵਾਰ ਕਿਹੜੇ ਹੁੰਦੇ ਨੇ ਬਰਛੇ ਦੇ ਵਾਰ ਕਿਹੜੇ ਹੁੰਦੇ ਨੇ ਚੱਕਰ ਕਿਵੇਂ ਚਲਾਉਣਾ ਇਸ ਤਰ੍ਹਾਂ ਗੁਰੂ ਖਾਲਸਾ ਜੀ ਹੋਰ ਬੰਦੂਕ ਆਦਿਕ ਚਲਾਉਣ ਦੀ ਵਿਦਿਆ
ਸਭ ਕੋ ਦੇ ਕੀਨੇ ਸਵਧਾਨ
ਇਹ ਵਿਦਿਆ ਸਤਿਗੁਰੂ ਜੀ ਨੇ ਨਾ ਸਾਰੇ ਯੋਧਿਆਂ ਨੂੰ ਬਖਸ਼ਿਸ਼ ਕੀਤੀ ਹੈ ਔਰ ਇਹ ਵਿਦਿਆ ਦੇ ਕੇ ਸਭ ਨੂੰ ਸਾਵਧਾਨ ਕੀਤਾ ਸਭ ਨੂੰ ਹੁਕਮ ਕੀਤਾ ਵੀ ਰੋਜ਼ਾਨਾ ਸ਼ਸਤਰ ਵਿਦਿਆ ਦਾ ਅਭਿਆਸ ਵੱਧ ਤੋਂ ਵੱਧ ਕਰਨਾ
ਬੋਰੋ ਬਖਸ਼ੇ ਸਭਨ ਤੁਰੰਗ
ਫਿਰ ਸਤਿਗੁਰੂ ਜੀ ਨੇ ਸਾਰਿਆਂ ਨੂੰ ਘੋੜੇ ਬਖਸ਼ਿਸ਼ ਕੀਤੇ ਬੜੇ ਬੜੇ ਵਧੀਆ ਜਿੱਥੇ ਚੰਗੇ ਸ਼ਸਤਰ ਦਿੱਤੇ ਉੱਥੇ ਚੰਗੇ ਚੰਗੇ ਘੋੜੇ ਮਹਾਰਾਜ ਛੇਵੇਂ ਪਾਤਸ਼ਾਹ ਨੇ ਬਖਸ਼ੇ ਨੇ
ਹੋਏ ਅਸਵਾਰ ਚੜੇ ਨਿਤ ਸੰਗ
ਇਹ ਸੂਰਮੇ ਘੋੜਿਆਂ ਤੇ ਸਵਾਰ ਹੋ ਕੇ ਜਿਨ੍ਹਾਂ ਨੂੰ ਕਦੇ ਘਰਾਂ ਚ ਘੋੜੇ ਨਸੀਬ ਨਹੀਂ ਸਨ ਹੁੰਦੇ ਜਿਨ੍ਹਾਂ ਨੂੰ ਕਦੇ ਘਰਾਂ ਚ ਸ਼ਸਤਰ ਰੱਖਣ ਦੀ ਆਗਿਆ ਨਹੀਂ ਸੀ ਛੇਵੇਂ ਪਾਤਸ਼ਾਹ ਨੇ ਉਹਨਾਂ ਨੂੰ ਘੋੜੇ ਬਖਸ਼ੇ ਸ਼ਸਤਰ ਬਖਸ਼ ਕੇ ਬਾਦਸ਼ਾਹੀਆਂ ਬਖਸ਼ੀਆਂ ਔਰ ਉਹ ਜਦੋਂ ਸਤਿਗੁਰੂ ਜੀ ਘੋੜੇ ਤੇ ਚੜ ਕੇ ਜਾਂਦੇ ਮਹਾਰਾਜ ਜੀ ਦੇ ਨਾਲ ਘੋੜ ਸਵਾਰੀ ਕਰਦੇ ਹਨ
ਵਹਿਰ ਅਖੀਰ ਗੁਰੂ ਜਬ ਜਾਵੇ
ਜਦੋਂ ਸਤਿਗੁਰੂ ਜੀ ਬਾਹਰ ਸ਼ਿਕਾਰ ਖੇਡਣ ਲਈ ਜਾਂਦੇ ਹਨ
ਆਯੁਧ ਵਿਦਿਆ ਤਿਨੇ ਸਿਖਾਵੇ
ਨਾਲੇ ਸਤਿਗੁਰਾਂ ਦੇ ਸਮੇਤ ਸ਼ਿਕਾਰ ਖੇਡਦੇ ਨਾਲੇ ਸਤਿਗੁਰੂ ਇਹਨਾਂ ਨੂੰ ਸ਼ਸਤਰ ਵਿਦਿਆ ਸਿਖਾਉਂਦੇ ਵੀ ਘੋੜੇ ਤੇ ਬਹਿ ਕੇ ਤਲਵਾਰ ਕਿਵੇਂ ਚਲਾਉਣੀ ਬਰਛਾ ਕਿਵੇਂ ਚਲਾਉਣਾ ਤੀਰ ਕਿਵੇਂ ਚਲਾਉਣਾ ਬੰਦੂਕ ਕਿਵੇਂ ਚਲਾਉਣੀ ਹੈ ਇਹ ਸਾਰੀ ਵਿਦਿਆ ਮਹਾਰਾਜ ਜੀ ਇਹਨਾਂ ਨੂੰ ਸਿਖਾਉਂਦੇ ਹਨ
ਦਿਨ ਪ੍ਰਤ ਵੈਰ ਅਖੀਰ ਕਰਨ ਤੇ
ਦਿਨ ਪ੍ਰਤੀ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਾਹਰ ਸ਼ਿਕਾਰ ਖੇਡਣ ਜਾਂਦੇ ਹਨ
ਤੀਰ ਤੁਫੰਗਨ ਬ੍ਰਿੰਦ ਛੁੱਟਣ ਤੇ
ਕਈ ਤੀਰ ਚੱਲਦੇ ਕਈ ਬੰਦੂਕਾਂ ਦੀਆਂ ਗੋਲੀਆਂ ਰੋਜ਼ਾਨਾ ਦਗਦੀਆਂ ਹਨ
ਬਾਜ ਕੋਈ ਜੁਰਰੇ ਵੱਡ ਸਵਾਨ
ਸ਼ਿਕਾਰ ਖੇਡਣ ਲਈ ਮਹਾਰਾਜ ਜੀ ਨੇ ਜਿਹੜੇ ਸ਼ਿਕਾਰੀ ਪੰਛੀ ਨੇ ਬਾਜ ਜੁਰਰੇ ਕੁਈਆਂ ਇਹ ਸਭ ਬਾਜਾਂ ਦੀਆਂ ਹੀ ਕਿਸਮਾਂ ਨੇ ਗੁਰੂ ਖਾਲਸਾ ਜੀ ਜਿਹੜਾ ਬਾਜ ਹੁੰਦਾ ਇਹ ਮਦੀਨ ਹੁੰਦੀ ਹੈ ਪਰ ਨਾ ਇਹਦਾ ਪੁਲਿੰਗ ਵਰਤਿਆ ਜਾਂਦਾ ਬਾਜ ਪਰ ਹੁੰਦੀ ਇਹ ਮਦੀਨ ਮਾਦਾ ਹੈ ਤੋ ਬਾਜ ਤੋਂ ਇਲਾਵਾ ਹੋਰ ਸ਼ਿਕਰੇ ਜੁਰਰੇ ਬਾਸ਼ੇ ਇਹ ਬਾਜਾਂ ਦੀਆਂ ਬਹੁਤ ਸਾਰੀਆਂ ਕਿਸਮਾਂ ਨੇ ਜਿਹੜੀਆਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਨਾਲ ਰੱਖੀਆਂ ਨੇ ਜੁਰਰੇ ਫਿਰ ਵੱਡ ਸਵਾਨ ਵੱਡ ਸਵਾਨ ਕਹਿੰਦੇ ਸ਼ਿਕਾਰ ਖੇਡਣ ਵਾਲੇ ਜਿਹੜੇ ਵੱਡੇ ਕੁੱਤੇ ਹਨ ਉਹ ਮਹਾਰਾਜ ਜੀ ਨੇ ਰੱਖੇ ਭਾਈ ਗੁਰਦਾਸ ਸਾਹਿਬ ਜੀ ਨੇ ਬਚਨ ਲਿਖੇ ਆਪਣੀਆਂ ਵਾਰਾਂ ਚ ਮੰਜੀ ਬਹਿ ਸੰਤੋਖ ਦਾ ਕੁੱਤੇ ਰੱਖ ਸ਼ਿਕਾਰ ਖਿਡਾਇਆ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਿਹੜੇ ਚੰਗੇ ਚੰਗੇ ਬਲਵਾਨ ਸ਼ਿਕਾਰ ਖੇਡਣ ਵਾਲੇ ਕੁੱਤੇ ਉਹ ਰੱਖੇ ਨੇ
ਚੀਤੇ ਸਹਾ ਗੋਸ਼ ਬਲਵਾਨ
ਫਿਰ ਚੀਤੇ ਰੱਖੇ ਨੇ ਸ਼ਿਕਾਰ ਖੇਡਣ ਲਈ ਚੀਤੇ ਇਹ ਵੀ ਪਾਲੇ ਹਨ ਇਹ ਵੀ ਪਾਲੇ ਜਾਂਦੇ ਸੀ ਉਹਨਾਂ ਵੇਲਿਆਂ ਚ ਸ਼ਿਕਾਰ ਖੇਡਣ ਲਈ ਚੀਤਿਆਂ ਦੇ ਨਾਲ ਫਿਰ ਜਿਹੜੇ ਸ਼ਾਹ ਗੋਸ਼ ਨਾਮ ਇੱਕ ਸ਼ਿਕਾਰੀ ਜਾਨਵਰ ਹੈ ਉਹ ਵੀ ਮਹਾਰਾਜ ਜੀ ਨੇ ਰੱਖਿਆ
ਲਗਰ ਝਗਰ ਸ਼ਿਕਰੇ ਗਨ ਸੰਗ
ਲਗਰ ਇਹ ਵੀ ਬਾਜਾਂ ਦੀਆਂ ਕਿਸਮਾਂ ਨੇ ਸਾਰੀਆਂ ਲਗਰ ਝਗਰ ਸ਼ਿਕਰੇ ਇਹ ਬਹੁਤ ਸਾਰੇ ਬਾਜ ਬਾਜਾਂ ਦੀਆਂ ਕਿਸਮਾਂ ਸ਼ਿਕਾਰੀ ਪੰਛੀ ਨੇ ਨਾਲ
ਕਰੇ ਅਖੀਰ ਤਵਾਏ ਤੁਰੰਗ
ਇਹਨਾਂ ਨੂੰ ਨਾਲ ਲਿਜਾ ਕੇ ਸਤਿਗੁਰੂ ਜੀ ਸ਼ਿਕਾਰ ਖੇਡਦੇ ਤੇ ਘੋੜਾ ਤੇਜ਼ੀ ਨਾਲ ਭਜਾਉਂਦੇ ਹਨ
ਸ਼ਸਤਰ ਤਰਨ ਕੋ ਸੁਜਾਸੇ ਉਦਾਰ
ਸ਼ਸਤਰ ਨੂੰ ਧਾਰਨ ਕਰਨ ਦਾ ਜਿਹੜਾ ਭਾਰੀ ਸੁਜਾਸ ਹੈ ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਪ੍ਰਗਟ ਕਰਦੇ ਨੇ
ਫੈਲੇ ਸਗਰੇ ਦੇਸ਼ ਮਜਾਰ
ਸਾਰੇ ਦੇਸ਼ ਵਿੱਚ ਇਹ ਗੱਲ ਪਸਰ ਗਈ ਹੈ ਕਿ ਗੁਰੂ ਨਾਨਕ ਸਾਹਿਬ ਜੀ ਦੀ ਛੇਵੇਂ ਜਾਮੇ ਵਿੱਚ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸ਼ਸਤਰ ਧਾਰਨ ਕਰ ਲਏ ਹਨ
ਸੁਨਾ ਬਦੁਲ ਢਾਡੀ ਚੱਲ ਆਇਓ
ਕਹਿੰਦੇ ਜਦੋਂ ਇਹ ਸੁਣਿਆ ਨਾ ਵੀ ਸਤਿਗੁਰੂ ਸ਼ਸਤਰ ਧਾਰੀ ਨੇ ਸੂਰਮੇ ਭਰਤੀ ਕਰ ਲਏ ਨੇ ਸੁਰ ਸਿੰਘ ਨਗਰ ਹੈ ਖਾਲਸਾ ਜੀ ਬਾਬਾ ਬਿਧੀ ਚੰਦ ਸਾਹਿਬ ਜੀ ਦਾ। ਇਸ ਨਗਰ ਦੇ ਰਹਿਣ ਵਾਲੇ ਦੋ ਢਾਡੀ ਸਨ, ਇੱਕ ਦਾ ਨਾਂ ਸੀ ਭਾਈ ਨੱਥਾ ਤੇ ਦੂਜੇ ਦਾ ਨਾਂ ਸੀ ਭਾਈ ਅਬਦੁੱਲਾ। ਇਹ ਚੱਲ ਕੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਬਾਰ ਚ ਪਹੁੰਚੇ ਹਨ।
ਭਏ ਸੁਪਟ ਤਿੰਨ ਕੋ ਜਸ ਗਾਇਓ।
ਜਦੋਂ ਸਤਿਗੁਰਾਂ ਦੇ ਦਰਬਾਰ ਚ ਆਏ ਤੇ ਗੁਰਦੇਵ ਨੇ ਹੁਕਮ ਕੀਤਾ, ਢਾਡੀਓ ਵਾਰਾਂ ਗਾਓ ਸੂਰਮਿਆਂ ਦੀਆਂ, ਯੋਧਿਆਂ ਦੀਆਂ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁਖ ਜਿੱਥੇ ਪਹਿਲਾਂ ਕੀਰਤਨ ਦੀਆਂ ਛੈਬਰਾਂ ਹੁੰਦੀਆਂ ਸਨ, ਗੁਰੂ ਹਰਗੋਬਿੰਦ ਸਾਹਿਬ ਜੀ ਨੇ ਢਾਡੀ ਵਾਰਾਂ ਦੀ ਪਰੰਪਰਾ ਸ਼ੁਰੂ ਕੀਤੀ। ਭਾਈ ਨੱਥੇ ਤੇ ਅਬਦੁੱਲੇ ਨੇ ਗੁਰਦੇਵ ਦੇ ਪਾਵਨ ਦਰਬਾਰ ਚ ਹਾਜ਼ਰ ਹੋ ਕੇ ਸੂਰਮਿਆਂ ਦੀਆਂ, ਯੋਧਿਆਂ ਦੀਆਂ, ਜਿਹੜੇ ਪਹਿਲਾਂ ਹੋ ਗੁਜਰੇ ਨੇ, ਉਹਨਾਂ ਦੀਆਂ ਵਾਰਾਂ ਗਾਈਆਂ। ਸਭ ਤੋਂ ਪਹਿਲੀ ਵਾਰ ਗਾਈ, ਦੋ ਸ਼ਮਸ਼ੀਰਾਂ ਬੱਧੀਆਂ, ਇੱਕ ਮੀਰੀ ਦੀ ਇੱਕ ਪੀਰੀ ਦੀ। ਇਹ ਵਾਰ ਮਹਾਰਾਜ ਜੀ ਦੇ ਦਰਬਾਰ ਵਿੱਚ ਗਾ ਕੇ ਗੁਰਦੇਵ ਗੁਰੂ ਹਰਗੋਬਿੰਦ ਸਾਹਿਬ ਦੀ ਉਪਮਾ ਕੀਤੀ।
ਜਿਸ ਕੇ ਸੁਨਤ ਵੀਰ ਰਸ ਜਾਗੇ।
ਇਹੋ ਜਿਹੀਆਂ ਵਾਰਾਂ ਯੋਧਿਆਂ ਦੀਆਂ, ਸੂਰਮਿਆਂ ਦੀਆਂ ਗਾਈਆਂ ਭਾਈ ਨੱਥੇ ਤੇ ਅਬਦੁੱਲੇ ਨੇ, ਜਿਨ੍ਹਾਂ ਨੂੰ ਸੁਣ ਕੇ ਸੂਰਮਿਆਂ ਦੇ ਡੌਲੇ ਫਰਕਦੇ ਨੇ। ਸੂਰਮਿਆਂ ਚ ਵੀਰ ਰਸ ਭਰਦਾ ਹੈ।
ਕਾਇਰ ਸੋਪੇ ਲਰੇ ਨੇ ਭਾਗੇ।
ਇਹਦੇ ਜਿਹੜੇ ਕਾਇਰ ਘੱਟ ਦਿਲ ਵਾਲੇ ਨੇ, ਜਦੋਂ ਉਹ ਵੀ ਸੂਰਮਿਆਂ ਦੀਆਂ ਵਾਰਾਂ ਸੁਣਦੇ ਆ, ਸੁਣ ਕੇ ਉਹਨਾਂ ਅੰਦਰ ਵੀ ਵੀਰ ਰਸ ਭਰ ਜਾਂਦਾ, ਉਹ ਵੀ ਸੂਰਮੇ ਬਣ ਕੇ, ਯੋਧੇ ਬਣ ਕੇ ਜੰਗ ਚ ਲੜਨ ਨੂੰ ਤਿਆਰ ਹੋ ਜਾਂਦੇ ਨੇ।
ਨਿਜ ਸੁਭਟਨ ਸੁਨਾਵਨ ਕਾਰਨ।
ਆਪਣਿਆਂ ਸੁਭਟਾਂ ਨੂੰ, ਆਪਣਿਆਂ ਯੋਧਿਆਂ ਨੂੰ, ਆਪਣਿਆਂ ਸੂਰਮਿਆਂ ਨੂੰ ਸੁਣਾਉਣ ਲਈ।
ਕਰੇ ਜੰਗ ਜੈਸੇ ਵੱਡ ਦਾਰੁਨ।
ਕਿਵੇਂ ਜੰਗ ਹੋਏ, ਕਿਵੇਂ ਯੁੱਧ ਹੋਏ, ਪਹਿਲਾਂ ਸਮਿਆਂ ਵਿੱਚ ਸੂਰਮੇ ਲੜੇ ਹਨ।
ਅਬਦੁੱਲ ਕੋ ਚਾਕਰ ਕਰ ਰਾਖੇ।
ਮਹਾਰਾਜ ਜੀ ਨੇ ਭਾਈ ਅਬਦੁੱਲੇ ਨੂੰ ਪ੍ਰੇਰਨਾ ਕੀਤੀ, ਭਾਈ ਅਬਦੁੱਲਾ ਜੀ ਤੁਸੀਂ ਇਹ ਵਾਰਾਂ ਗਾਉਣੀਆਂ ਯੋਧਿਆਂ ਦੀਆਂ। ਬਕਾਇਦਾ ਆਪਣੇ ਕੋਲ ਭਾਈ ਅਬਦੁੱਲੇ ਨੂੰ ਨੌਕਰੀ ਤੇ ਰੱਖ ਲਿਆ ਕਿ ਜਿਵੇਂ ਰਬਾਬੀ ਸਿੱਖ ਕੀਰਤਨ ਕਰਦੇ ਆ ਰੋਜ਼, ਤੁਸੀਂ ਰੋਜ਼ਾਨਾ ਆ ਕੇ ਅਕਾਲ ਤਖ਼ਤ ਸਾਹਿਬ ਤੇ ਵਾਰਾਂ ਗਾਇਨ ਕਰਨੀਆਂ ਨੇ, ਸੂਰਮਿਆਂ ਯੋਧਿਆਂ ਦਾ ਇਤਿਹਾਸ ਗਾਇਨ ਕਰਕੇ ਸੁਣਾਉਣਾ ਸਿੱਖਾਂ ਨੂੰ।
ਦਰਬ ਦਿਵਾਏ ਮਸੰਦਨ ਪਾਕੇ।
ਮਸੰਦਾਂ ਨੂੰ ਹੁਕਮ ਕੀਤਾ ਕਿ ਢਾਡੀਆਂ ਨੂੰ ਜਿੰਨੀ ਮਾਇਆ ਆਖਣ, ਓਨੀ ਮਾਇਆ ਬਖਸ਼ ਕੇ ਇਹਨਾਂ ਨੂੰ ਨਿਵਾਜਣਾ ਹੈ।
ਬਲੀ ਤੁਰੰਗ ਦਿਓ ਹਿਤ ਚਰਬੇ।
ਪਾਤਸ਼ਾਹ ਇੰਨੇ ਖੁਸ਼ ਹੋਏ ਜਿਦਨ ਪਹਿਲੇ ਦਿਨ ਇਹਨਾਂ ਨੇ ਆ ਕੇ ਵਾਰਾਂ ਗਾਈਆਂ ਨਾ, ਗੁਰਦੇਵ ਨੇ ਖਜਾਨਚੀ ਨੂੰ ਆਖਿਆ ਜਾਓ ਤਬੇਲੇ ਚੋਂ ਵਧੀਆ ਘੋੜਾ ਲਿਆਓ, ਕੱਢ ਕੇ ਭਾਈ ਅਬਦੁੱਲੇ ਨੂੰ ਦਿਓ। ਭਾਈ ਅਬਦੁੱਲਾ ਗੁਰੂ ਹਰਗੋਬਿੰਦ ਸਾਹਿਬ ਦਾ ਢਾਡੀਆ ਘੋੜੇ ਤੇ ਸਵਾਰ ਹੋ ਕੇ ਆਇਆ ਕਰੇ। ਖੁਸ਼ੀ ਦੇ ਨਾਲ ਮਹਾਰਾਜ ਜੀ ਨੇ ਘੋੜਾ ਬਖਸ਼ਿਆ।
ਸੁਭਟਨ ਵਾਰ ਸੁਨਾਵਨ ਕਰਬੇ।
ਭਾਈ ਅਬਦੁੱਲਾ ਜੀ ਔਰ ਭਾਈ ਨੱਥਾ ਜੀ ਦੋਵੇਂ ਸੁਭਟਾਂ ਦੀਆਂ, ਸੂਰਮਿਆਂ ਦੀਆਂ ਵਾਰਾਂ ਸੁਣਾਉਂਦੇ ਨੇ।
ਇਮ ਦਿਨ ਪ੍ਰਤ ਗੁਰ ਸੈਨ ਸਕੇਲੇ।
ਤਾਂ ਦਿਨ ਪ੍ਰਤੀ ਦਿਨ ਸਤਿਗੁਰੂ ਜੀ ਸੈਨਾ ਇਕੱਤਰ ਕਰ ਰਹੇ ਨੇ, ਫੌਜਾਂ ਭਰਤੀ ਕਰ ਰਹੇ ਨੇ ਰੋਜ਼ਾਨਾ, ਕਦੇ ਦਸ ਕਦੇ ਵੀਹ, ਏਦਾਂ ਸੂਰਮੇ ਭਰਤੀ ਕਰਦੇ ਹਨ।
ਸੰਗਤ ਗਨ ਪਹੁੰਚੇ ਕਰ ਮੇਲੇ।
ਬੇਅੰਤ ਸੰਗਤਾਂ, ਜਦੋਂ ਜੋੜ ਮੇਲਾ ਹੁੰਦਾ ਨਾ, ਕੋਈ ਦੀਵਾਨ ਸਜਦਾ ਮਹਾਰਾਜ ਜੀ ਦਾ, ਜੋੜ ਮੇਲਿਆਂ ਤੇ ਬੇਅੰਤ ਸੰਗਤਾਂ ਚੱਲ ਕੇ ਆਉਂਦੀਆਂ ਨੇ।
ਵਧਿਓ ਸਮਾਜ ਅਧਿਕ ਸਭ ਭਾਂਤੀ।
ਸਰਬ ਪ੍ਰਕਾਰ ਨਾਲ ਗੁਰੂ ਘਰ ਦਾ ਜਿਹੜਾ ਰਾਜ ਸਾਜ ਆ ਉਹ ਵਧਣ ਲੱਗਾ। ਮਹਾਰਾਜ ਜੀ ਦਾ ਤਬੇਲਾ ਵੱਧ ਰਿਹਾ, ਫੌਜਾਂ ਵੱਧ ਰਹੀਆਂ ਹਨ।
ਸੁਨ ਪਿਕ ਮਾਤਾ ਸੀਤਲ ਛਾਤੀ।
ਜਦੋਂ ਮਾਤਾ ਗੰਗਾ ਜੀ ਸੁਣਦੇ ਨੇ, ਵੇਖਦੇ ਨੇ ਗੁਰਦੇਵ ਦਾ ਪ੍ਰਤਾਪ, ਤੋ ਮਾਤਾ ਜੀ ਦਾ ਹਿਰਦਾ ਠੰਡਾ ਹੁੰਦਾ, ਸ਼ੀਤਲ ਹੁੰਦਾ।
ਆਏ ਉਪਾਇਨ ਪੂਜਾ ਹੋਤੇ।
ਅਨੇਕ ਪ੍ਰਕਾਰ ਦੀਆਂ ਪਿਟਾਵਾਂ ਆਉਂਦੀਆਂ, ਸਤਿਗੁਰੂ ਛੇਵੇਂ ਪਾਤਸ਼ਾਹ ਦੀ ਪੂਜਾ ਹੁੰਦੀ ਹੈ।
ਵੱਡ ਪੀਰਨ ਕੇ ਪੀਰ ਉਦੋਤੇ।
ਔਰ ਕਿਹਾ ਜਾਂਦਾ ਸਤਿਗੁਰੂ ਛੇਵੇਂ ਪਾਤਸ਼ਾਹ ਵੱਡਿਆਂ ਪੀਰਾਂ ਦੇ ਪੀਰ ਹਨ, ਪਿਰਾਨ ਪੀਰ ਹਨ, ਪੀਰਾਂ ਦੇ ਪੀਰ ਹੋ ਕੇ ਪ੍ਰਗਟ ਹੋ ਰਹੇ ਨੇ।
ਚੜੇ ਸੈਨ ਸੰਗ ਸੁਭਟ ਪ੍ਰਬੀਨ।
ਜਦੋਂ ਸਤਿਗੁਰੂ ਜੀ ਸੈਨਾ ਲੈ ਕੇ ਘੋੜੇ ਤੇ ਚੜ ਕੇ ਚੜਦੇ ਹਨ,
ਇਹ ਮੀਰਨ ਕੀ ਮੀਰੀ ਲੀਨ।
ਉਦੋਂ ਸਿੱਖ ਕਹਿੰਦੇ ਹੈ ਆ ਸਤਿਗੁਰਾਂ ਨੇ ਮੀਰਾਂ ਦੀ ਮੀਰੀ ਲੈ ਲਈ ਹੈ। ਜਦੋਂ ਤਖ਼ਤ ਸਜਾ ਕੇ ਬੈਠਦੇ ਨੇ, ਸੰਗਤ ਨੂੰ ਜੋਗ ਭੋਗ ਚਾਰੇ ਪਦਾਰਥ ਬਖਸ਼ਦੇ ਨੇ, ਉਦੋਂ ਸਿੱਖ ਕਹਿੰਦੇ ਆ ਇਹਨਾਂ ਨੇ ਪੀਰਾਂ ਦੀ ਪੀਰੀ ਹਰ ਲਈ ਹੈ। ਤੇ ਜਦੋਂ ਘੋੜੇ ਤੇ ਸਵਾਰ ਹੋ ਕੇ ਸੈਨਾ ਨੂੰ ਨਾਲ ਲੈ ਕੇ ਪੂਰੇ ਜਾਓ ਜਲਾਲ ਨਾਲ ਚੜਦੇ ਨੇ, ਤਾਂ ਉਦੋਂ ਸਿੱਖ ਕਹਿੰਦੇ ਇਹਨਾਂ ਨੇ ਮੀਰਾਂ ਦੀ ਇਹ ਮੀਰੀ ਲੈ ਲਈ ਹੈ।
ਸਤਿ ਸ੍ਰੀ ਅਕਾਲ। ਆਈ ਅਕੋਰੇ ਸ਼ਸਤਰ ਤੁਰੰਗ,
ਅਨੇਕ ਤਰ੍ਹਾਂ ਦੀਆਂ ਕੌਰਾਂ ਪਿਟਾਵਾਂ ਸ਼ਸਤਰ ਘੋੜੇ ਚੱਲ ਕੇ ਆਉਂਦੇ ਸਤਿਗੁਰਾਂ ਪਾਸ।
ਅਧਿਕ ਚਮੋ ਬ੍ਰਿਦਰਤ ਚੱਡ ਸੰਗ,
ਸਤਿਗੁਰਾਂ ਦੀ ਫੌਜ ਵੱਧਦੀ ਜਾ ਰਹੀ ਹੈ ਤੇ ਮਹਾਰਾਜ ਜੀ ਦੇ ਨਾਲ ਹੀ ਚੜ੍ਹਦੀ ਹੈ ਸਾਰੀ ਫੌਜ।
ਚਲਤ ਅਗਾਰੀ ਬਜੇ ਨਿਸ਼ਾਨਾ,
ਸਤਿਗੁਰੂ ਜੀ ਦੇ ਅੱਗੇ ਅੱਗੇ ਨਗਾਰੇ ਵੱਜਦੇ ਜਾਂਦੇ ਹਨ।
ਝੰਡਾ ਝੂਲਤ ਕਰੋ ਮਾਨਾ,
ਮਹਾਰਾਜ ਜੀ ਦੇ ਘਰ ਚ ਨਿਸ਼ਾਨ ਸਾਹਿਬ ਵੀ ਝੂਲਦਾ ਉੱਚਾ ਨਿਸ਼ਾਨ, ਜਦੋਂ ਸਤਿਗੁਰੂ ਚੜ੍ਹਦੇ ਹੈ ਅੱਗੇ ਅੱਗੇ ਨਿਸ਼ਾਨ ਵੀ ਝੂਲਦਾ ਜਾਂਦਾ।
ਦਿਨ ਪ੍ਰਤ ਉਤਸਵ ਹੋਤ ਨਵੀਨੋ,
ਇਹ ਤਾਂ ਦਿਨ ਪ੍ਰਤੀ ਦਿਨ ਨਵਾਂ ਹੀ ਉਤਸਵ ਹੁੰਦਾ ਗੁਰੂ ਘਰ ਚ, ਰੋਜ਼ ਹੀ ਨਵਾਂ ਹੀ ਚਾ, ਨਵਾਂ ਹੀ ਖੇੜਾ, ਨਵਾਂ ਹੀ ਰੰਗ ਹੁੰਦਾ।
ਵੱਡੇ ਭਾਗ ਜਿਨ ਦੇਖਣ ਕੀਨੇ,
ਵੱਡੇ ਭਾਗ ਨੇ ਉਹਨਾਂ ਦੇ ਜਿਹੜੇ ਰੋਜ਼ ਸਤਿਗੁਰਾਂ ਦੇ ਘਰ ਦੇ ਵਿੱਚ ਆ ਕੇ ਨਿਤ ਨਵਾਂ ਹੀ ਉਤਸਵ ਵੇਖਦੇ ਨੇ, ਉਹਨਾਂ ਦੇ ਭਾਗ ਵੱਡੇ ਨੇ ਜਿਨ੍ਹਾਂ ਨੂੰ ਵੇਖਣਾ ਨਸੀਬ ਹੁੰਦਾ।
ਦੀਪ ਮਾਲਕਾ ਬਹੋਰੋ ਆਈ,
ਇਹਨੇ ਨੂੰ ਖਾਲਸੀ ਦੀਪ ਮਾਲਾ ਦਾ ਦਿਨ ਦੀਵਾਲੀ ਦਾ ਜੋੜ ਮੇਲਾ ਆ ਗਿਆ।
ਚੌਂਦਿਸ਼ ਤੇ ਸੰਗਤ ਉਮਡਾਈ,
ਦੀਪ ਮਾਲਾ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਚਾਰਾਂ ਦਿਸ਼ਾਵਾਂ ਤੋਂ ਸੰਗਤ ਆਈ ਉਮੜ ਕੇ।
ਮੱਜਨ ਕਰੇ ਸੁਦਾਸਰ ਮੇਲੇ,
ਸੁਦਾਸਰ ਸ੍ਰੀ ਅੰਮ੍ਰਿਤਸਰ ਸਾਹਿਬ ਆਣ ਕੇ ਸੰਗਤਾਂ ਨੇ ਇਸ਼ਨਾਨ ਪਾਨ ਕੀਤੇ ਔਰ ਮਹਾਰਾਜ ਜੀ ਦੇ ਦਰਸ਼ਨ ਦਾਰੇ ਕੀਤੇ, ਵੱਡੇ ਜੋੜ ਮੇਲੇ ਹੋਏ।
ਖਸ਼ਟਮ ਸਤਿਗੁਰ ਪਿਖੇ ਸੁਹੇਲੇ,
ਜਿਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੇ ਸਭ ਦਰਸ਼ਨ ਕਰਕੇ ਸੁਖੀ ਹੁੰਦੇ।
ਬਾਜੀ ਸ਼ਸਤਰ ਭੇਟ ਲੇ ਹਰਕਤ,
ਕੋਈ ਘੋੜਾ ਲੈ ਕੇ ਆਉਂਦਾ, ਕੋਈ ਸ਼ਸਤਰ ਲੈ ਕੇ ਹਾਜ਼ਰ ਹੋ ਰਿਹਾ।
ਯਾਂ ਤੇ ਲਿਆਵਤ ਨੀਕੇ ਪਰਖਤ,
ਇਸ ਕਰਕੇ ਸਿੱਖ ਬੜੇ ਬੜੇ ਵਧੀਆ ਸ਼ਸਤਰ ਲੈ ਕੇ ਆਉਂਦੇ, ਉਹਨਾਂ ਨੂੰ ਪਤਾ ਹੈ ਕਿ ਸਤਿਗੁਰੂ ਜਦੋਂ ਸ਼ਸਤਰ ਵੇਖਦੇ ਬੜਾ ਖੁਸ਼ ਹੁੰਦੇ ਹੈ, ਕੋਈ ਚੰਗਾ ਘੋੜਾ ਵੇਖ ਕੇ ਬੜਾ ਖੁਸ਼ ਹੁੰਦੇ, ਸਿੱਖ ਵੀ ਚੁਣ ਚੁਣ ਕੇ ਲਿਆਉਂਦੇ ਹਨ।
ਪ੍ਰਿਤਕ ਹੋਤ ਪੂਜਾ ਹਰ ਮੰਦਿਰ,
ਪਹਿਲਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਦਰਸ਼ਨ ਦਾਰੇ ਕਰਦੀਆਂ ਨੇ।
ਬੈਠੇ ਤਖਤ ਆਪ ਬਨ ਸੁੰਦਰ,
ਗੁਰੂ ਹਰਗੋਬਿੰਦ ਸਾਹਿਬ ਵੀ ਪਹਿਲਾਂ ਦਰਬਾਰ ਸਾਹਿਬ ਨਮਸਕਾਰ ਕਰਕੇ ਫਿਰ ਸ੍ਰੀ ਅਕਾਲ ਤਖਤ ਸਾਹਿਬ ਤੇ ਆਣ ਕੇ ਬੈਠਦੇ, ਬੀਰ ਆਸਣ ਤੇ ਬੈਠਦੇ ਨੇ।
ਗਨ ਮਸੰਦ ਸੰਗਤ ਸੰਗ ਲੀਏ,
ਸਾਰੀਆਂ ਸੰਗਤਾਂ ਬਹੁਤ ਸਾਰੇ ਮਸੰਦ ਉਹ ਚੱਲ ਕੇ ਆਉਂਦੇ ਦਰਸ਼ਨਾਂ ਨੂੰ।
ਬੰਦਨ ਕਰੇ ਦਰਸ ਚਿੱਤ ਦੀਏ,
ਔਰ ਆ ਕੇ ਮਨ ਭੇਟਾ ਕਰਕੇ ਗੁਰੂ ਚਰਨਾਂ ਚ ਆਪਣਾ ਚਿੱਤ ਅਰਪਣ ਕਰਕੇ ਗੁਰੂ ਚਰਨਾਂ ਚ ਫਿਰ ਬੰਦਨਾ ਕਰਦੇ ਨੇ।
ਦੱਖਣ ਦਿਸ਼ ਤੇ ਕਿਸਮਈ ਪਾਲਾ,
ਕਹਿੰਦੇ ਦੱਖਣ ਦਿਸ਼ਾ ਦੇ ਵਿੱਚੋਂ ਕਿਸੇ ਰਾਜੇ ਨੇ ਜਿਹੜਾ ਗੁਰੂ ਘਰ ਦਾ ਸ਼ਰਧਾਲੂ ਸੀ,
ਇੱਕ ਗਜ ਭੇਜਿਓ ਬਲੀ ਬਿਸਾਲਾ,
ਉਹਨੇ ਇੱਕ ਬੜਾ ਵਧੀਆ ਹਾਥੀ ਭੇਜਿਆ ਸਤਿਗੁਰਾਂ ਲਈ ਕਿ ਸਤਿਗੁਰੂ ਜੀ ਦਾ ਬਾਦਸ਼ਾਹੀ ਠਾਠ ਹੈ ਤੇ ਹਾਥੀ ਦੇ ਚੜਿਆ ਕਰਨ। ਦੱਖਣ ਦਿਸ਼ਾ ਦਾ ਇੱਕ ਰਾਜਾ ਸੀ, ਉਹਨੇ ਬੜੀ ਸ਼ਰਧਾ ਨਾਲ ਗੁਰਦੇਵ ਦੇ ਚਰਨਾਂ ਚ, ਇਹ ਪਹਿਲਾ ਹਾਥੀ ਹੈ ਜਿਹੜਾ ਸਤਿਗੁਰਾਂ ਦੇ ਚਰਨਾਂ ਚ ਹਾਜ਼ਰ ਹੋਇਆ।
ਸ਼ਸਤਰ ਤੁਰੰਗ ਬ੍ਰਿੰਦ ਤਾਬੇ ਆਏ,
ਹਾਥੀ ਦੇ ਨਾਲ ਉਹਨੇ ਘੋੜੇ ਵੀ ਭੇਜੇ ਪੰਜ ਬੜੇ ਵਧੀਆ, ਤੇ ਨਾਲ ਬਹੁਤ ਸੋਹਣੇ ਕੀਮਤੀ ਸ਼ਸਤਰ ਭੇਜੇ।
ਉਰੇ ਪਾਵਨੀ ਗੁਰੇ ਅਰ ਪਾਏ,
ਔਰ ਆਪਣੀ ਭਾਵਨਾ ਨੂੰ ਪੂਰਿਆਂ ਕਰਨ ਵਾਸਤੇ ਗੁਰੂ ਚਰਨਾਂ ਚ ਚੀਜ਼ਾਂ ਅਰਪਣ ਕੀਤੀਆਂ।
ਸ੍ਰੀ ਹਰਗੋਬਿੰਦ ਹਿਰਦੇ ਵਿਚਾਰੇ,
ਜਦੋਂ ਗੁਰੂ ਹਰਗੋਬਿੰਦ ਸਾਹਿਬ ਨੇ ਹਾਥੀ ਘੋੜੇ ਤੇ ਸ਼ਸਤਰ ਵੇਖੇ, ਵੇਖ ਕੇ ਸਤਿਗੁਰੂ ਜੀ ਆਪਣੇ ਹਿਰਦੇ ਚ ਵਿਚਾਰ ਕਰਦੇ ਨੇ,
ਸਿੱਖਣ ਵਿਖੇ ਰੀਤ ਅਬ ਡਾਰੇ,
ਕਿ ਹੁਣ ਸਿੱਖਾਂ ਵਿਚ ਇਹ ਮਰਿਆਦਾ ਚਲਾਈਏ, ਸਿੱਖਾਂ ਵਿਚ ਇਹ ਰੀਤ ਚਲਾਈਏ।
ਇਸ ਕਾਰਨ ਤੇ ਬਾਕੀ ਉਚਾਰਾ,
ਕਿ ਸਿੱਖਾਂ ਵਿਚ ਇੱਕ ਪਿਰਤ ਚਲਾਉਣ ਲਈ, ਮਰਿਆਦਾ ਚਲਾਉਣ ਲਈ, ਸਿੱਖਾਂ ਦੇ ਵਿਚ ਇੱਕ ਦੂਜੇ ਪ੍ਰਤੀ ਭਾਵਨਾ ਪੈਦਾ ਕਰਨ ਲਈ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵਿਚਾਰ ਕੀਤੀ ਤੇ ਕਹਿਣ ਲੱਗੇ,
ਗੁਰੂ ਪਿਤਾ ਹਿਤ ਕੀਜੇ ਤਿਆਰਾ,
ਕਹਿਣ ਲੱਗੇ ਕਿ ਆਹ ਜਿਹੜਾ ਹਾਥੀ ਤੇ ਪੰਜ ਘੋੜੇ ਆਏ ਨੇ, ਇਹ ਸਤਿਗੁਰੂ ਜੀ ਦੇ ਵਾਸਤੇ, ਪਿਤਾ ਜੀ ਸੱਚਖੰਡ ਗਏ ਆ ਧੰਨ ਗੁਰੂ ਅਰਜਨ ਦੇਵ ਸਾਹਿਬ, ਉਹਨਾਂ ਦੇ ਨਮੇਤੇ ਸਾਰੀਆਂ ਚੀਜ਼ਾਂ ਤਿਆਰ ਕਰੋ, ਹਾਥੀ ਤੇ ਘੋੜੇ ਦਾਨ ਕਰਨੇ ਹਨ, ਤੇ ਦਾਨ ਵੀ ਸਿੱਖਾਂ ਨੂੰ ਕਰਨਾ, ਇਹ ਨਹੀਂ ਵੀ ਬਾਹਮਣਾਂ ਨੂੰ ਦਾਨ ਕਰਨਾ। ਮਹਾਰਾਜ ਜੀ ਨੇ ਪੰਥ ਵਿੱਚ ਸਿੱਖਾਂ ਵਿੱਚ ਮਰਿਆਦਾ ਚਲਾਉਣ ਵਾਸਤੇ ਕਿ ਸਿੱਖ ਨੇ ਸਿੱਖ ਨੂੰ ਦਾਨ ਕਰਨਾ, ਇਹ ਪਹਿਲ ਰੱਖਣੀ ਆ ਸਿੱਖ ਦੀ। ਜਦੋਂ ਆਪ ਦੇ ਭਾਈ ਦੇ ਆਪਣੇ ਪਰਿਵਾਰ ਵਿੱਚ ਸਖਸ਼ਮ ਹੋ ਗਏ, ਫਿਰ ਦੂਜਿਆਂ ਨੂੰ ਦਾਨ ਕਰਨ ਦੀ ਬਿਰਤੀ ਬਾਅਦ ਵਿੱਚ ਰੱਖਣੀ। ਤੋ ਮਹਾਰਾਜ ਛੇਵੇਂ ਪਾਤਸ਼ਾਹ ਨੇ ਹੁਕਮ ਕੀਤਾ ਗੁਰੂ ਪਿਤਾ ਜੀ ਦੇ ਨਿਮਿਤ ਇਹ ਘੋੜੇ ਤੇ ਹਾਥੀ ਤਿਆਰ ਕੀਤੇ ਜਾਣ।
ਇੱਕ ਹਾਥੀ ਅਰ ਪੰਜ ਤੁਰੰਗਾ,
ਪੰਜ ਘੋੜੇ ਤੇ ਇੱਕ ਹਾਥੀ,
ਸ਼ਸਤਰ ਬਸਤਰ ਬੋ ਵਿਧ ਕੇ ਸੰਗ,
ਸੋਹਣੇ ਸ਼ਸਤਰਾਂ ਬਸਤਰਾਂ ਦੇ ਸਹਿਤ,
ਖਰੇ ਹੋਏ ਕਰ ਤਖਤ ਅਗਾਰੀ,
ਕਹਿੰਦੇ ਉਹ ਲਿਆ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਲਿਆ ਕੇ ਖੜੇ ਕੀਤੇ। ਜਦੋਂ ਘੋੜਾ, ਪੰਜ ਘੋੜੇ, ਹਾਥੀ, ਸੋਹਣੇ ਸ਼ਸਤਰ ਬਸਤਰ ਅਕਾਲ ਤਖਤ ਸਾਹਿਬ ਤੇ ਲਿਆ ਕੇ ਹਾਜ਼ਰ ਕੀਤੇ,
ਪਿਤਾ ਧਿਆਨ ਕੋ ਧਰ ਤਿਸ ਬਾਰੀ,
ਗੁਰੂ ਹਰਗੋਬਿੰਦ ਸਾਹਿਬ ਨੇ ਪਿਤਾ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਧਿਆਨ ਧਾਰਿਆ,
ਲੈ ਕਰ ਹੁਕਮ ਖਰੋ ਗੁਰਦਾਸ,
ਸਤਿਗੁਰੂ ਜੀ ਦਾ ਹੁਕਮ ਲੈ ਕੇ ਭਾਈ ਗੁਰਦਾਸ ਜੀ ਖਲੋਤੇ ਹਨ,
ਕਹਿ ਗੁਰੂ ਨਾਮ ਕੀਨੀ ਅਰਦਾਸ,
ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਨਾਂ ਲੈ ਕੇ ਭਾਈ ਗੁਰਦਾਸ ਜੀ ਨੇ ਅਰਦਾਸ ਕੀਤੀ, ਕਿਉਂਕਿ ਅਕਾਲ ਤਖਤ ਸਾਹਿਬ ਦੀ ਜਿਹੜੀ ਸੇਵਾ ਸੰਭਾਲ ਸੀ ਉਹ ਭਾਈ ਗੁਰਦਾਸ ਜੀ ਦੇ ਪਾਸ ਸੀ, ਸੱਚਖੰਡ ਹਰਿਮੰਦਰ ਸਾਹਿਬ ਦੀ ਸੇਵਾ ਸੰਭਾਲ ਬਾਬਾ ਬੁੱਢਾ ਸਾਹਿਬ ਜੀ ਦੇ ਪਾਸ ਸੀ।
ਅਰਪੀ ਵਸਤੂ ਲੀਨ ਸੰਭਾਰੀ,
ਜਿਹੜੀਆਂ ਉਹ ਵਸਤੂਆਂ ਭੇਟਾ ਕੀਤੀਆਂ ਉਹ ਸੰਭਾਲੀਆਂ ਹਨ,
ਗਜ ਢਾਡੀ ਕੋ ਹਿਤੇ ਅਸਵਾਰੀ,
ਗੁਰਦੇਵ ਨੇ ਜਿਹੜਾ ਹਾਥੀ ਸੀ ਨਾ ਉਹ ਭਾਈ ਅਬਦੁੱਲੇ ਤੇ ਭਾਈ ਨੱਥੇ ਨੂੰ ਆਪਣੇ ਕੋਲ ਸੱਦ ਕੇ ਆਖਿਆ, ਲਓ ਭਾਈ ਅਬਦੁੱਲਾ ਜੀ ਇਹ ਹਾਥੀ ਅਸੀਂ ਤੁਹਾਨੂੰ ਭੇਟਾ ਕਰਦੇ ਆ, ਜਦੋਂ ਸਾਨੂੰ ਵਾਰਾਂ ਸੁਣਾਉਣ ਆਇਆ ਕਰੋ ਘਰੋਂ, ਇਸ ਹਾਥੀ ਤੇ ਸਵਾਰ ਹੋ ਕੇ ਆਇਆ ਕਰੋ, ਪਤਾ ਲੱਗੇ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਢਾਡੀ ਆ ਰਹੇ ਨੇ ਹਾਥੀਆਂ ਤੇ ਸਵਾਰ ਹੋ ਕੇ। ਗਰੀਬ ਨਵਾਜ ਪਾਤਸ਼ਾਹ ਹੁਣ ਤਾਂ ਭੇਟਾ ਦਿੰਦੇ ਆ ਵੀ ਕਈਆਂ ਨੂੰ ਮਨ ਚ ਦੁੱਖ ਆਉਂਦਾ ਵੀ ਕਿਵੇਂ ਦੇਈਏ, ਛੇਵੇਂ ਪਾਤਸ਼ਾਹ ਹਾਥੀ ਭੇਟ ਕਰ ਰਹੇ ਨੇ, ਹਾਥੀ ਕਿੰਨਾ ਕੀਮਤੀ ਸੀ ਉਹਨਾਂ ਵੇਲਿਆਂ ਚ ਹਾਥੀ, ਤੋ ਮਹਾਰਾਜ ਜੀ ਨੇ ਹਾਥੀ ਭੇਟਾ ਕੀਤਾ ਭਾਈ ਅਬਦੁੱਲੇ ਨੂੰ,
ਲੇ ਤਿੰਨ ਸੁਜਸ ਗੁਰੂ ਕੋ ਕਰਿਓ,
ਜਦੋਂ ਹਾਥੀ ਮਿਲਿਆ ਭਾਈ ਅਬਦੁੱਲੇ ਨੂੰ ਲੈ ਕੇ ਉਹਨੇ ਸੁਜਸ ਕੀਤਾ, ਗੁਰੂ ਹਰਗੋਬਿੰਦ ਸਾਹਿਬ ਦੀ ਵਡਿਆਈ ਗਾਈ,
ਤਿੰਨ ਲੋਕ ਪਤੀ ਪ੍ਰਭੂ ਅਵਤਰਿਓ,
ਕਹਿਣ ਲੱਗਾ ਤਿੰਨਾਂ ਲੋਕਾਂ ਦੇ ਪਤੀ ਪ੍ਰਭੂ ਰੂਪ ਚ ਅਵਤਰੇ ਹਨ,
ਪੌਰ ਗਏ ਸਤ ਗੁਰ ਹਰਿਮੰਦਰ,
ਉਹ ਜਿਹੜੇ ਪੰਜ ਘੋੜੇ ਸੀ ਉਹ ਸਿੱਖਾਂ ਨੂੰ ਬਖਸ਼ਿਸ਼ ਕੀਤੇ ਹਨ। ਫਿਰ ਮਹਾਰਾਜ ਜੀ ਸ੍ਰੀ ਹਰਿਮੰਦਰ ਸਾਹਿਬ ਆਏ,
ਬਸਤਰ ਤੁਰੰਗ ਦੀਏ ਬਹੁਤ ਸੁੰਦਰ,
ਉਹ ਜਿਹੜੇ ਵਧੀਆ ਬਸਤਰ ਤੇ ਘੋੜੇ ਸਨ ਉਹ ਦਾਨ ਕੀਤੇ,
ਸ੍ਰੀ ਮੁਕਤੇ ਫੁਰਮਾਵਨ ਕੀਨੇ,
ਸਤਿਗੁਰੂ ਜੀ ਨੇ ਆਪਣੇ ਮੁਖੋਂ ਇਹ ਫੁਰਮਾਨ ਕੀਤਾ,
ਜੋ ਇਹ ਰੀਤ ਕਰੇ ਸਿੱਖ ਚੀਨੇ,
ਮਹਾਰਾਜ ਜੀ ਕਹਿੰਦੇ ਜਿਹੜੇ ਸਾਡੇ ਸਿੱਖ ਨੇ ਇਹ ਰੀਤ ਪਾਲਣ,
ਅਰਪੈ ਵਸਤ ਜੇ ਮ੍ਰਿਤਕ ਪਿਛਾਰੀ,
ਜਦੋਂ ਕੋਈ ਕਿਸੇ ਦਾ ਵਡੇਰਾ ਚਾਲੇ ਪਾ ਜਾਵੇ ਉਹਦੇ ਨਿਮਿਤ ਦਾਨ ਪੁੰਨ ਕਰੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਦਾਨ ਪੁੰਨ ਵੀ ਸਿੱਖਾਂ ਨੂੰ ਕਰੇ, ਇਹ ਗੁਰਦੇਵ ਜੀ ਨੇ ਵਿਧੀ ਵਿਧਾਨ ਚਲਾਇਆ,
ਹੋਏ ਅਖੇ ਫਲ ਬਹੁਤ ਇਸ ਬਾਰੀ,
ਪਾਤਸ਼ਾਹ ਕਹਿੰਦੇ ਉਹਨੂੰ ਵੱਡਾ ਭਾਰੀ ਫਲ ਪ੍ਰਾਪਤ ਹੋਵੇਗਾ, ਜਿਹੜਾ ਪ੍ਰਾਣੀ ਚਲਾ ਜਾਂਦਾ ਉਹਨੂੰ ਵੀ ਫਲ ਪ੍ਰਾਪਤ ਹੋਵੇਗਾ,
ਪ੍ਰਾਪਤ ਸੁਖ ਪਰ ਲੋਕ ਮਜਾਰਾ,
ਲੋਕ ਵਿੱਚ ਉਹਨੂੰ ਭਾਰੀ ਸੁਖ ਪ੍ਰਾਪਤ ਹੋਵੇਗਾ,
ਮਿਟੇ ਸਜਾਏ ਅਗੀ ਹੋਏ ਭਾਰਾ,
ਉਹਦੀ ਸਜ਼ਾ ਮਿਟ ਜਾਏਗੀ, ਜੇ ਉਹ ਵੱਡਾ ਪਾਪੀ ਵੀ ਹੋਵੇਗਾ ਉਹਦੇ ਪਾਪ ਬਖਸ਼ੇ ਜਾਣਗੇ,
ਕਰੇ ਰੀਤ ਸਿੱਖ ਵੈ ਜੇ ਹਮਾਰੋ,
ਜਿਹੜੇ ਸਾਡੇ ਸਿੱਖ ਨੇ ਉਹ ਇਹ ਮਰਿਆਦਾ ਪਾਲਣ,
ਯਥਾ ਸ਼ਕਤ ਅਰਪੈ ਸੁਖ ਪਾਰ,
ਯਥਾ ਸ਼ਕਤ ਦਾਨ ਪੁੰਨ ਕਰਨ ਇਹ ਮਰਿਆਦਾ ਰੱਖਣ,
ਨਿਜ ਪਿਤ ਹਿਤ ਕੇ ਮਿਸ ਬਿਦਤਾ,
ਆਪਣੇ ਪਿਤਾ ਜੀ ਦੇ ਬਹਾਨੇ ਗੁਰਦੇਵ ਨੇ ਮਰਿਆਦਾ ਜਗਤ ਵਿੱਚ ਪ੍ਰਗਟ ਕੀਤੀ ਹੈ,
ਜਿਵ ਸਿੱਖਨ ਕੋ ਹੋਏ ਸੁਖਦਾਈ,
ਜਿਵੇਂ ਸਿੱਖਾਂ ਨੂੰ ਇਹ ਸੁਖਦਾਈ ਹੋਵੇ,
ਤਨ ਤਨ ਸਭ ਹੋਣੀ ਉਚਾਰੀ,
ਸਭ ਨੇ ਆਖਿਆ ਗੁਰੂ ਹਰਗੋਬਿੰਦ ਸਾਹਿਬ ਜੀ ਤੁਸੀਂ ਧਨ ਹੋ,
ਮਹਾਬਲੀ ਸਤਿਗੁਰੇ ਉਪਕਾਰੀ,
ਮਹਾਰਾਜ ਤੁਸੀਂ ਮਹਾਬਲੀ ਹੋ ਪਰ ਉਪਕਾਰੀ ਹੋ,
ਅਧਿਕ ਚਮੂ ਕੀਨੀ ਨਿਜ ਸੰਗ,
ਸਾਰੀ ਫੌਜ ਮਹਾਰਾਜ ਜੀ ਨੇ ਆਪਣੇ ਨਾਲ ਕੀਤੀ ਹੈ,
ਬਖਸ਼ੇ ਆਯੁਧ ਬ੍ਰਿੰਦ ਤੁਰੰਗ,
ਬੇਅੰਤ ਘੋੜੇ ਬੇਅੰਤ ਅਸਤਰ ਸ਼ਸਤਰ ਮਹਾਰਾਜ ਜੀ ਰੋਜ਼ ਹੀ ਵੰਡਦੇ ਆਪਣੇ ਸੇਵਕਾਂ ਨੂੰ, ਐਸੇ ਮਹਾਦਾਨੀ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ। ਗੁਰਦੇਵ ਦਾ ਜਸ ਕਥਨ ਕਰਦਿਆਂ ਹੋਈਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਦਲ ਪੰਜਨ ਗੁਰ ਸੂਰਮਾ, ਦਲ ਪੰਜਨ ਗੁਰ ਸੂਰਮਾ,
ਦਲ ਪੰਜਨ ਗੁਰ ਸੂਰਮਾ, ਦਲ ਪੰਜਨ ਗੁਰ ਸੂਰਮਾ,
ਵਡ ਜੋਦਾ ਬੋ ਪਾਰੇ ਉਪਕਾਰੀ, ਵਡ ਜੋਦਾ ਬੋ ਪਾਰੇ ਉਪਕਾਰੀ,
ਜੋਦਾ ਬੋ ਪਾਰੇ ਉਪਕਾਰੀ, ਵਡ ਜੋ ਬਹੁ ਪਾਰੇ ਉਪਕਾਰੀ
ਵਡ ਜੋਧਾ ਬਹੁ ਪਾਰੇ ਉਪਕਾਰੀ ਵਡ ਜੋਧਾ ਬਹੁ ਪਾਰੇ ਉਪਕਾਰੀ
ਜੋਧਾ ਬਹੁ ਪਾਰੇ ਉਪਕਾਰੀ ਵਡ ਜੋਧਾ ਬਹੁ ਪਾਰੇ ਉਪਕਾਰੀ
ਵਾਹਿਗੁਰੂ 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 ਵਾਹਿਗੁਰੂ
ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ हे अच्युत हे पार ब्रह्म
अविनाशी अविनाश
हे पूरन हे सर्वम
ज्ञान गुणता
हे संगी हे निरंकार
निर्गुण सब ठीक
हे गोविंद हे गुण निधान
सदा सपे
हे अपरंपर हर हरे हे संत कै सदा संग हे ठाकुर हो दास
रूप
नानक दीजै नाम दान आए प्रभु शरणागति एक अखर हर मन बस्त ਵਾਹਿਗੁਰੁ ਨਾਮ ਜਹਾਜ ਹੈ ਜੋ ਸ਼ਰਧਾ ਕਰ ਸੇਵਦੇ ਵਾਹਿਗੁਰੁ ਨਾਮ ਜਹਾਜ ਹੈ ਜੋ ਸ਼ਰਧਾ ਕਰ ਸੇਵਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।